ਆਪਣੀਆਂ ਸੁਰਤੀਆਂ ਨੂੰ ਇਕਾਗਰ ਕਰਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ। ਪ੍ਰੇਮ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ, ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ। ਸਤਿਗੁਰਾਂ ਦੀ ਬਾਣੀ, ਬਾਣੀ ਦੀ ਵਿਚਾਰ, ਗੁਰ ਇਤਿਹਾਸ ਦੀ ਕਥਾ, ਇੱਕ ਇੱਕ ਵਚਨ ਪੂਰੇ ਪੂਰੇ ਧਿਆਨ ਦੇ ਨਾਲ ਸ਼ਰਵਣ ਕਰਨਾ ਹੈ। ਸੋ ਸਤਸੰਗੀ ਵਾਸਤੇ ਅਤਿ ਜ਼ਰੂਰੀ ਹੈ ਕਿ ਸ਼ਰਧਾ ਭਾਵਨਾ ਦੇ ਨਾਲ ਚੱਲ ਕੇ ਆਉਣਾ, ਸਤਿਕਾਰ ਨਾਲ ਮੱਥਾ ਟੇਕ ਕੇ ਸੰਗਤ ਵਿੱਚ ਸੁਚੇਤ ਹੋ ਕੇ ਬੈਠਣਾ, ਚਿੱਤ ਵਿਰਤੀਆਂ ਨੂੰ ਇਕਾਗਰ ਕਰ ਲੈਣਾ, ਲੈ ਕੇ ਬੈਠਣਾ ਹੈ, ਇੱਕ ਇੱਕ ਵਚਨ ਪੂਰੇ ਪੂਰੇ ਧਿਆਨ ਦੇ ਨਾਲ ਸ਼ਰਵਣ ਕਰਨਾ। ਗੁਰਦਰਬਾਰ ਦੇ ਵਿੱਚ ਨਾ ਕੁਝ ਹੋ ਕੇ ਆਉਣਾ ਤਾਂ ਤੇ ਐਸਾ ਦਰਬਾਰ ਅਭੀ ਜਿਹੜੀਆਂ ਆਸੇ ਪਾਸੇ ਆਵਾਜ਼ਾਂ 'ਚ ਆ ਕੇ ਫਿਰ ਪੂਰਾ ਪੂਰਾ ਲਾਭ ਪ੍ਰਾਪਤ ਹੁੰਦਾ ਹੈ। ਜੇ ਇਹ ਗੁਣ ਹੋਣ ਸਾਡੇ ਵਿੱਚ, ਸ਼ਰਧਾ ਭਾਵਨਾ, ਸਤਿਕਾਰ, ਸਾਵਧਾਨਤਾ, ਇਕਾਗਰਤਾ, ਸੰਗਤ ਵਿੱਚ ਆ ਕੇ ਲਾਹਾ ਲੈਣ ਵਾਸਤੇ ਜ਼ਰੂਰੀ ਗੁਣ ਤੋਂ ਵਿੱਚ ਦੀ ਕੱਟ ਹੋ ਜਾਂਦਾ, ਵੋਲਟੇਜ ਵੱਧ ਜਾਂਦੀ ਹੈ। ਸ਼ਰਧਾ ਭਾਵਨਾ, ਸਤਿਕਾਰ, ਸਾਵਧਾਨਤਾ, ਇਕਾਗਰਤਾ, ਨਿਰਪੱਖਤਾ, ਨਿਰਮਾਣਤਾ, ਇਹ ਅਤਿ ਜ਼ਰੂਰੀ ਗੁਣ ਹੈ ਜੋ ਕਿ ਹਰ ਸਤਸੰਗੀ ਵਿੱਚ ਹੋਣੇ ਚਾਹੀਦੇ ਹੈ। ਤਾਂ ਤੇ ਗੁਰਦਰਬਾਰ ਦੇ ਵਿੱਚ ਆਏ ਹਾਂ, ਇੱਕ ਇੱਕ ਵਚਨ ਪੂਰੇ ਪੂਰੇ ਧਿਆਨ ਦੇ ਨਾਲ ਸੁਣਨਾ ਹੈ। ਸੋ ਸਤਿਗੁਰਾਂ ਦੀ ਬਾਣੀ ਜੋ ਕਿ ਸਾਨੂੰ ਜੀਵਨ ਦਾ ਢੰਗ ਤਰੀਕਾ ਦੱਸਦੀ ਹੈ, ਪਹਿਲਾਂ ਆਪਾਂ ਇਹ ਸਮਝਣਾ ਹੈ ਵੀ ਸਿੱਖੀ ਦਾ ਸਰੂਪ ਕੀ ਹੈ। ਸਿੱਖੀ, ਸਿੱਖਿਆ, ਗੁਰ ਵਿਚਾਰ, ਗੁਰੂ ਦੀ ਵਿਚਾਰ ਦੁਆਰਾ ਸਿੱਖਿਆ ਲੈ ਕੇ ਜਿਉਣ ਸਿੱਖ ਜਾਣਾ, ਇਹ ਹੈ ਸਿੱਖੀ। ਜਿਨ੍ਹਾਂ ਨੇ ਗੁਰੂ ਦੀ ਬਾਣੀ ਦੀ ਵਿਚਾਰ ਦੁਆਰਾ ਜੀਵਨ ਦੀ ਜੋਗਤ ਨੂੰ ਸਿੱਖਿਆ, ਗੁਰੂ ਦੇ ਵਚਨਾਂ ਦੇ ਮੁਤਾਬਕ ਜਿਹੜਾ ਜਿਉਣ ਸਿੱਖ ਜਾਵੇ, ਜਿਨ੍ਹਾਂ ਕੰਮਾਂ ਤੋਂ ਗੁਰੂ ਜੀ ਰੋਕਦੇ ਆ ਉਹ ਛੱਡ ਦੇਵੇ, ਜੋ ਗੁਰੂ ਜੀ ਕਰਨ ਵਾਸਤੇ ਕਹਿੰਦੇ ਆ ਉਹ ਕਰੇ। ਸਿੱਖੀ, ਸਿੱਖਿਆ, ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਤਾਂ ਕਿ ਹੁਣ ਅਸੀਂ ਇਹ ਵੇਖਣਾ ਹੈ ਵੀ ਕਿ ਅਸੀਂ ਗੁਰੂ ਦੀ ਬਾਣੀ ਦੀ ਵਿਚਾਰ ਕਦੀ ਕੀਤੀ ਹੈ, ਕਿਉਂਕਿ ਸਿੱਖੀ ਹੈ ਗੁਰੂ ਦੀ ਵਿਚਾਰ ਦੁਆਰਾ ਸਿੱਖਿਆ ਲੈ ਕੇ ਜਿਉਣ ਸਿੱਖਣਾ। ਕਿਤੇ ਸਿੱਖ ਦੀ ਪਰਿਭਾਸ਼ਾ ਦਿੱਤੀ ਹੈ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਗੁਰੂ ਜੀ ਕਹਿੰਦੇ ਉਹ ਸਾਡਾ ਸਿੱਖ ਹੈ, ਉਹੀ ਸਾਡਾ ਮਿੱਤਰ ਹੈ, ਉਹੀ ਸਾਡਾ ਰਿਸ਼ਤੇਦਾਰ ਹੈ, ਉਹੀ ਸਾਡਾ ਭਾਈ ਹੈ, ਸਾਰੇ ਸੰਬੰਧ ਉਹਦੇ ਨਾਲ ਹੈ। ਕਿਹੜਾ? ਜੇ ਗੁਰ ਕੇ ਭਾਣੇ ਵਿੱਚ ਆਵੇ, ਜਿਹੜਾ ਗੁਰੂ ਦੀ ਆਗਿਆ ਦੇ ਵਿੱਚ ਆ ਜਾਵੇ। ਗੁਰ ਕੇ ਭਾਣੇ 'ਚ ਆਉਣ ਦਾ ਭਾਵ ਜੋ ਗੁਰੂ ਜੀ ਨੇ ਪਾਉਂਦਾ ਉਹ ਕੰਮ ਕਰੇ, ਜੋ ਨਹੀਂ ਪਾਉਂਦਾ ਉਹ ਨਾ ਕਰੇ। ਜਿਹੜਾ ਆਪਦੀ ਮਰਜ਼ੀ ਨਾਲ ਚੱਲਦਾ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਆਪਣੀਆਂ ਮਨ ਮਰਜ਼ੀਆਂ ਛੱਡਣੀਆਂ, ਗੁਰ ਕੇ ਭਾਣੇ ਵਿੱਚ ਆਉਣਾ ਹੈ, ਫਿਰ ਉਹ ਸਿੱਖ ਸੇਵਕ ਬਣਦਾ। ਆਪਾਂ ਸੁਖਮਨੀ ਸਾਹਿਬ 'ਚ ਵੀ ਪੜ੍ਹਦੇ ਹਾਂ, ਕੌਣ ਹੈ ਸਿੱਖ ਸੇਵਕ? ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ, ਠਾਕੁਰ ਕੋ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ, ਸੇਵਕ ਕੋ ਪ੍ਰਭ ਪਾਲਣ ਹਾਰਾ, ਸੇਵਕ ਕੀ ਰਾਖੈ ਨਿਰੰਕਾਰਾ, ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾਸ ਸਾਸ ਸਮਾਰੈ। ਤਾਂ ਤੇ ਸਿੱਖ ਸੇਵਕ ਇੱਕੋ ਹੀ ਗੱਲ ਹੈ। ਤਾਂ ਤੇ ਗੁਰੂ ਦੀ ਆਗਿਆ ਦੇ ਵਿੱਚ ਅਸੀਂ ਚੱਲਣਾ ਹੈ, ਤੇ ਗੁਰੂ ਨੂੰ ਕੀ ਭਾਉਂਦਾ, ਗੁਰੂ ਦੀ ਕੀ ਆਗਿਆ, ਗੁਰੂ ਦੀ ਕੀ ਸਿੱਖਿਆ, ਇਹ ਗੁਰੂ ਦੀ ਬਾਣੀ ਦੀ ਵਿਚਾਰ ਦੁਆਰਾ ਹੀ ਪਤਾ ਲੱਗਦਾ। ਤਾਂ ਤੇ ਸਿੱਖੀ, ਸਿੱਖਿਆ, ਗੁਰੂ ਵਿਚਾਰ, ਕਿਤੇ ਭਾਈ ਗੁਰਦਾਸ ਜੀ ਵੀ ਸਿੱਖ ਦੀ ਇਹੀ ਪਰਿਭਾਸ਼ਾ ਦਿੰਦੇ ਹੈ, ਸਿੱਖ ਸੋਈ ਸੁਣ ਗੁਰ ਸ਼ਬਦ ਰਹਿਤ ਰਹਿ ਕਪਟ ਸਨੇਹ ਕੀ ਇਹ ਪਾਛੇ ਪਛਤਾਤ ਹੈ। ਸਿੱਖ ਜਿਹੜਾ ਗੁਰੂ ਦੇ ਸ਼ਬਦ ਗੁਰੂ ਦੇ ਉਪਦੇਸ਼ ਗੁਰੂ ਦੀ ਬਾਣੀ ਨੂੰ ਧਿਆਨ ਨਾਲ ਸੁਣੇ, ਸਿੱਖ ਸੋਈ ਸੁਣ ਗੁਰ ਸ਼ਬਦ ਰਹਿਤ ਰਹਿ, ਫਿਰ ਉਪਦੇਸ਼ ਦੀ ਰਹਿਤ ਵਿੱਚ ਰਹੇ, ਉਪਦੇਸ਼ ਦੀ ਰਹਿਤ ਵਿੱਚ ਰਹੇ। ਜਿਨ੍ਹਾਂ ਕੰਮਾਂ ਤੋਂ ਗੁਰੂ ਜੀ ਰੋਕਦੇ ਆ ਛੱਡ ਦੇਵੇ, ਜੋ ਕਰਨ ਵਾਸਤੇ ਕਹਿੰਦੇ ਆ ਉਹ ਕਰੇ, ਇਹੀ ਹੁੰਦਾ ਨਾ ਗੁਰ ਸ਼ਬਦ ਦੀ ਰਹਿਤ। ਸਿੱਖ ਸੋਈ ਸੁਣ ਗੁਰ ਸ਼ਬਦ ਰਹਿਤ ਰਹਿ ਕਪਟ ਸਨੇਹ ਕੀ ਇਹ ਪਾਛੇ ਪਛਤਾਤ ਹੈ। ਜਿਹੜਾ ਕਪਟ ਸਨੇਹ ਭਾਵ ਕੇ ਮੱਥਾ ਤਾਂ ਟੇਕਦਾ ਪਰ ਬਚਨ ਸੁਣ ਕੇ ਮੰਨਦਾ ਨਹੀਂ, ਫਿਰ ਤਾਂ ਉਹ ਗੱਲ ਹੋ ਗਈ ਵੀ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਭੁੱਥਾ ਜਾਏ। ਸਲਾਮ ਨਾਲੇ ਮੱਥਾ ਟੇਕਣਾ ਨਾਲੇ ਬਚਨ ਮੰਨਣ ਤੋਂ ਜਵਾਬ ਦੇਣਾ, ਸਲਾਮ ਜਵਾਬ ਦੋਵੇਂ ਕਰੇ ਦੋਨੇ ਕੰਮ ਹੀ ਕਰਦਾ, ਫਿਰ ਤਾਂ ਭਾਈ ਜੜ ਚੋਂ ਉੱਖੜ ਜਾਂਦਾ ਮੁੱਢੋਂ ਭੁੱਥਾ ਜਾਏ। ਤਾਂ ਤੇ ਮੱਥਾ ਟੇਕੀਏ ਗੁਰੂ ਨੂੰ ਭਾਵ ਕਿ ਗੁਰੂ ਦਾ ਵਚਨ ਸੁਣ ਕੇ ਮੰਨੀਏ, ਖੋਪੜੀ ਗੁਰੂ ਦੇ ਚਰਨਾਂ ਵਿੱਚ ਭਾਵ ਆਪਣੀ ਮਨ ਮਤ ਛੱਡ ਦੇ, ਗੁਰੂ ਦੀ ਮਤ ਗ੍ਰਹਿਣ ਕਰ ਲਾ। ਜੇ ਗੁਰੂ ਦੀ ਮਤ ਅਸੀਂ ਗ੍ਰਹਿਣ ਕਰ ਲਈਏ ਫਿਰ ਤਾਂ ਵਿਕਸੇ ਅੰਮ੍ਰਿਤ ਭਏ, ਗੁਰਮਤ ਬੁੱਧ ਪਾਈ, ਅੱਖੋਂ ਪਰਮਲ ਭਏ ਅੰਤਰ ਵਾਸਨਾ ਵਸਾਈ, ਫਿਰ ਤਾਂ ਸਾਡਾ ਜ਼ਹਿਰ ਤੋਂ ਅੰਮ੍ਰਿਤ ਵਰਗਾ ਜੀਵਨ ਬਣ ਜਾਵੇ। ਜੇ ਅਸੀਂ ਗੁਰੂ ਦੀ ਮਤ 'ਤੇ ਚੱਲ ਕੇ ਜਾਣੀ ਕਿ ਗੁਰੂ ਦੀ ਮਤ ਨੂੰ ਗ੍ਰਹਿਣ ਕਰ ਲਈਏ ਫਿਰ ਸਾਡੀ ਜਿਹੜੀ ਬੁੱਧੀ ਹੈ ਉਹ ਗੁਰੂ ਦੀ ਮਤ ਅਨੁਸਾਰ ਨਿਰਣਾ ਕਰੇ, ਗੁਰਮਤ ਬੁੱਧ ਪਾਈ, ਫਿਰ ਅੱਕ ਤੋਂ ਪਰਮਲ ਜਾਣੀ ਕਿ ਚੰਦਨ ਬਣ ਜਾਂਦਾ ਹੈ। ਗੁਰੂ ਦੀ ਮਤ ਤੋਂ ਬਿਨਾਂ ਅਸੀਂ ਭਟਕਦੇ ਹਾਂ, ਤਾਂ ਤੇ ਇੱਥੋਂ ਤੱਕ ਵਿਚਾਰ ਵੀ ਅਸੀਂ ਗੁਰਸਿੱਖ ਤਾਂ ਹਾਂ ਜੇ ਅਸੀਂ ਗੁਰੂ ਦੀ ਬਾਣੀ ਨੂੰ ਵਿਚਾਰ ਕੇ ਸਿੱਖਿਆ ਦੇ ਮੁਤਾਬਕ ਚੱਲੀਏ। ਸਨਮੁਖ ਸਿੱਖ ਕੌਣ ਹੁੰਦਾ ਹੈ? ਇਹ ਵੀ ਬਾਣੀ ਦੇ ਵਿੱਚ ਨਿੱਤ ਪੜ੍ਹਦੇ ਹਾਂ ਆਪਾਂ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਅਹੋ ਰਹਿ ਗੁਰਨਾਂ ਦੇ, ਗੁਰ ਕੇ ਚਰਨ ਹਿਰਦੇ ਧਿਆਏ ਅੰਤਰਾਤਮਾ ਸੰਭਾਲੇ, ਆਪ ਛੱਡ ਸਦਾ ਰਹੇ ਪਰਨੇ ਗੁਰਬਿਨ ਅਵਰ ਨਾ ਜਾਣਿਆ ਕੋਈ, ਕਹੇ ਨਾਨਕ ਸੁਣ ਹੋ ਸੰਤ ਹੋ ਸੋ ਸਿੱਖ ਸਨਮੁਖ ਹੋਏ। ਹੁਣ ਗੁਰੂ ਦੇ ਸਨਮੁਖ ਸਿੱਖ ਉਹੀ ਹੈ ਨਾ ਜਿਹੜਾ ਅੰਦਰ ਤੋਂ ਗੁਰੂ ਦੇ ਨਾਲ, ਗੁਰੂ ਤੋਂ ਪਾਸੇ ਨਹੀਂ ਹੋਣਾ, ਅੰਦਰ ਅੰਤਰਾਤਮੇ ਗੁਰੂ ਦੇ ਵਚਨਾਂ ਨੂੰ ਸੰਭਾਲੇ, ਗੁਰੂ ਦੀ ਸਿੱਖਿਆ ਨੂੰ ਹਿਰਦੇ ਵਿੱਚ ਵਸਾਵੇ। ਗੁਰੂ ਦੇ ਚਰਨ ਕਿਹੜੇ ਹੁੰਦੇ ਆ? ਗੁਰੂ ਦਾ ਵਚਨ, ਚਰਨ ਦਾ ਅਰਥ ਹੁੰਦਾ ਵਚਨ, ਕਿਉਂਕਿ ਪ੍ਰਤੀਕਾਤਮਕ ਭਾਸ਼ਾ ਹੁੰਦੀ ਹੈ। ਹਿਰਦੇ ਚਰਨ ਸ਼ਬਦ ਸਤ ਗੁਰ ਕੋ ਨਾਨਕ ਬੰਧਿਓ ਪਾਲ, ਮਾਈ ਗੁਰ ਚਰਨ ਮੀਠੇ। ਜੇ ਅੱਖਰੀ ਅਰਥ ਕਰੀਏ ਆਪਾਂ ਤਾਂ ਫਿਰ ਗੁਰਚਰਨ ਮਿੱਠੇ ਦਾ ਅੱਖਰੀ ਅਰਥ ਨਹੀਂ ਹੋ ਸਕਦਾ, ਕਿਉਂਕਿ ਗੁਰੂ ਦੇ ਚਰਨਾਂ ਦਾ ਮਾਸ ਤਾਂ ਨਹੀਂ ਨਾ ਕੋਈ ਖਾਂਦਾ ਵੀ ਹਾਂਜੀ ਗੁਰੂ ਦੇ ਚਰਨ ਮਿੱਠੇ ਆ, ਨਾ ਕੋਈ ਜੀਵ ਨਾ ਚੱਟਦਾ। ਲਿਖਿਆ ਹੋਇਆ ਮਾਈ ਗੁਰ ਚ, ਤਾਂ ਤੇ ਚਰਨ ਦਾ ਭਾਵ ਹੁੰਦਾ ਗੁਰੂ ਦਾ ਸ਼ਬਦ, ਗੁਰੂ ਦਾ ਸ਼ਬਦ ਗੁਰੂ ਦਾ ਉਪਦੇਸ਼ ਹੀ ਗੁਰੂ ਦੇ ਚਰਨ ਹੁੰਦੇ ਹੈ, ਅਤੇ ਗੁਰੂ ਦੀ ਬਾਣੀ ਗੁਰੂ ਦੇ ਉਪਦੇਸ਼ ਨਾਲ ਜੁੜਨਾ ਹੀ ਗੁਰੂ ਦੇ ਚਰਨਾਂ ਨਾਲ ਜੁੜਨਾ ਹੁੰਦਾ। ਲਿਖਣ ਵਾਲਾ ਲਿਖਤ ਵਿੱਚ ਸਮਾਇਆ ਹੁੰਦਾ, ਬਾਣੀ ਗੁਰੂ, ਗੁਰੂ ਹੈ ਬਾਣੀ, ਗੁਰੂ ਬਾਣੀ ਦੇ ਵਿੱਚ ਹੈ, ਲਿਖਤ ਗੁਰੂ ਦਾ ਹਿਰਦਾ, ਲਿਖਣ ਵਾਲਾ ਲਿਖਤ ਵਿੱਚ ਸਮਾਇਆ ਹੁੰਦਾ, ਲਿਖਤ ਹੀ ਲਿਖਣ ਵਾਲੇ ਦਾ ਅਸਲੀ ਸਰੂਪ ਹੁੰਦਾ। ਤਾਂ ਹੀ ਉਹ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਬ ਹੈ ਗੁਰੂ। ਜਿਸ ਕਰਕੇ ਭਾਈ ਸਤਿਗੁਰੂ ਦਾ ਸਰਗੁਣ ਸਰੂਪ ਵਚਨ ਹੈ, ਵਚਨ ਹੀ ਸਤਿਗੁਰੂ ਹੈ ਜੋ ਸਾਨੂੰ ਮੁਕਤੀ ਦਾ ਪੱਧਰ ਪੱਧਰਾ ਰਸਤਾ ਸਿੱਧਾ ਗੁਰਮੁਖ ਗਾਡੀ ਰਾਹ, ਤਾਂ ਕਿ ਵਚਨ ਹੀ ਸਾਨੂੰ ਗੁਰਮੁਖ ਗਾਡੀ ਰਾਹ ਵਿਖਾਉਂਦਾ ਹੈ। ਜਿਸ ਕਰਕੇ ਸਤਿਗੁਰੂ ਦਾ ਸਰੂਪ ਵਚਨ ਹੈ ਸਰਗੁਣ, ਨਿਰਗੁਣ ਆਪ ਪਰਮੇਸ਼ਰ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਸਭ ਮਹਿ ਰਹਿਆ ਸਮਾਏ। ਤਾਂ ਤੇ ਪਹਿਲਾਂ ਤਾਂ ਅਸੀਂ ਸਤਿਗੁਰ ਵਚਨ ਦੇ ਨਾਲ ਜੁੜਨਾ, ਸਤਿਗੁਰੂ ਨਾਲ ਜੁੜਨਾ, ਸਤਿਗੁਰ ਦੇ ਚਰਨਾਂ ਨਾਲ ਜੁੜਨਾ, ਗੁਰਬਾਣੀ ਹੀ ਸਤਿਗੁਰ ਦੇ ਚਰਨ ਹੈ, ਇਹ ਗੱਲ ਨਾ ਕਿਤੇ ਭੁੱਲ ਜਾਇਓ। ਤਾਂ ਤੇ ਗੱਲ ਚੱਲੀ ਸੀ ਸਨਮੁਖ ਸਿੱਖ ਦੀ, ਤਾਂ ਤੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਵੀ ਜੀਹੋਂ ਰਹੇ ਗੁਰਨਾਲੇ, ਗੁਰ ਕੇ ਚਰਨ, ਗੁਰੂ ਦਾ ਉਪਦੇਸ਼ ਗੁਰੂ ਦੀ ਬਾਣੀ, ਗੁਰ ਕੇ ਚਰਨ ਹਿਰਦੇ ਧਿਆਏ ਅੰਤਰਾਤਮਾ ਸੰਭਾਲੇ, ਆਪ ਛੱਡ। ਅਤੇ ਆਪਣੀਆਂ ਮਨਮਰਜ਼ੀਆਂ ਛੱਡ ਦੇਵੇ, ਆਪਣਾ ਆਪ ਗੁਰੂ ਨੂੰ ਸੌਂਪ ਦੇਵੇ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਬਸ ਗੁਰਪ੍ਰੈਣ ਹੋ ਕੇ ਰਹੇ ਗੁਰੂ ਦੇ ਆਸਰੇ, ਆਪ ਛੱਡ ਸਦਾ ਰਹੇ ਪਰਨੇ, ਗੁਰ ਬਿਨਾਂ ਵਰਨਾ ਜਾਣੇ ਕੋਈ, ਹੁਣ ਗੁਰੂ ਤੋਂ ਬਿਨਾਂ ਹੋਰ ਨਾ ਜਾਣੇ। ਕਹੇ ਨਾਨਕ ਸੁਣ ਹੋ ਸੰਤ ਹੋ, ਸੋ ਸਿੱਖ ਸਨਮੁਖ ਹੋਏ। ਉਹ ਹੈ ਸਨਮੁਖ ਸਿੱਖ। ਤਾਂ ਤੇ ਅਸੀਂ ਗੁਰੂ ਦੀ ਬਾਣੀ ਨੂੰ ਹੁਣ ਵਿਚਾਰਨਾ ਹੈ। ਹੁਣ ਇੱਥੇ ਤੱਕ ਆਪਾਂ ਕੀ ਵਿਚਾਰ ਕਰ ਲਈ ਵੀ ਸਿੱਖ ਕੌਣ ਹੈ, ਸਿੱਖੀ ਕੀ ਹੈ, ਸਿੱਖੀ ਸਿੱਖਿਆ ਗੁਰ ਵਿਚਾਰ। ਹੁਣ ਗੁਰੂ ਦੀ ਬਾਣੀ ਦੀ ਵਿਚਾਰ, ਪਹਿਲਾ ਸਬਜੈਕਟ ਗੁਰੂ ਦੀ ਬਾਣੀ ਇਹ ਕਹਿ ਰਹੀ ਹੈ, ਪਹਿਲੇ ਵਿਸ਼ੇ 'ਤੇ ਗੱਲ ਕਰੀਏ ਵੀ ਇੱਕ ਪਰਮੇਸ਼ੁਰ ਤੋਂ ਬਿਨਾਂ ਹੋਰ ਦਾ ਆਸਰਾ ਨਹੀਂ ਲੈਣਾ, ਇੱਕ ਦਾ ਹੀ ਆਸਰਾ ਲੈਣਾ। ਇਹ ਬਾਣੀ ਦਾ ਫੈਸਲਾ ਨਾ ਦੇਖੋ, ਭਾਰਤ ਜੀ ਅਰੇ ਇੱਕ ਟੇਕ ਤੂੰ ਲਾਹੇ ਬਿਡਾਨੀ ਆਸ, ਨਾਨਕ ਨਾਮ ਧਿਆਈਆ ਕਾਰਜ ਆਵੈ ਰਾਸ, ਤਜ ਹੋ ਸਿਆਣਪ ਸੁਰਜਨ ਹਉ ਸਿਮਰ ਹੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖ ਹੋ ਨਾਨਕ ਦੁਖ ਭਰਮ ਭਾਉ ਜਾਏ। ਇੱਕ ਦੀ ਆਸ ਰੱਖੋ ਬਸ, ਇੱਕ ਮਾਲਕ ਪਰਮੇਸ਼ੁਰ ਤੇ ਟੇਕ। ਥਾਂ ਥਾਂ ਤੇ ਬਾਣੀ 'ਚ ਇੱਕ ਦੀ ਗੱਲ ਹੈ, ਮਾਨੁਖ ਕੀ ਟੇਕ ਬ੍ਰਿਥੀ ਸਭ ਜਾਣ ਦੇਵਨ ਕਹੋ, ਇੱਕ ਹੈ ਭਗਵਾਨ। ਕਿਤੇ ਗੁਰਬਾਣੀ ਦੇ ਵਿੱਚ ਹਰ ਇੱਕੋ ਦਾਤਾ ਸੇਵੀਐ, ਹਰ ਇੱਕ ਧਿਆਈਐ, ਹਰ ਇੱਕੋ ਦਾਤਾ ਮੰਗੀਐ, ਮਨ ਚਿੰਦਿਆ ਪਾਈਐ, ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ। ਕਿਤੇ ਦਸਵੇਂ ਪਾਤਸ਼ਾਹ ਜੀ ਕਹਿੰਦੇ, ਜਾਗਤ ਜੋਤ ਜਪੈ ਨਿਸਵਾਸਰ, ਏਕ ਬਿਨਾਂ ਮਨ ਨਾਇਕ ਨਾਨੈ, ਇੱਕ ਪਰਮੇਸ਼ੁਰ ਤੋਂ ਬਿਨਾਂ ਦੂਜੇ ਦਾ ਖਿਆਲ ਵੀ ਨਾ ਆਵੇ ਮਨ 'ਚ, ਇੱਕ ਤੋਂ ਬਿਨਾਂ ਹੋਰ ਨਹੀਂ ਕਿਸੇ ਦਾ ਸਹਾਰਾ ਲੈਣਾ। ਹੁਣ ਸੋਚੋ ਵੀ ਕੀ ਆਪਾਂ ਇਹ ਬਾਣੀ ਦੀ ਵਿਚਾਰ ਹੈ ਨਾ, ਦੇਖੋ ਕੀ ਆਪਾਂ ਇਸ ਵਿਚਾਰ ਨੂੰ ਮੰਨ ਲਿਆ। ਅਸੀਂ ਤਾਂ ਆਸਰੇ ਲੈਂਦੇ ਫਿਰਦੇ ਹਾਂ, ਕੋਈ ਕਬਰਾਂ ਦਾ, ਕੋਈ ਸਮਾਧਾਂ ਦਾ, ਕੋਈ ਮਟੀਆਂ ਦਾ, ਕੋਈ ਦੇਵੀ ਦੇਵਤਿਆਂ ਦਾ, ਕੋਈ ਬਾਬੇ ਪੀਰਾਂ ਦਾ, ਪਤਾ ਨਹੀਂ ਕਿੱਥੇ ਕਿੱਥੇ ਤੁਰਿਆ ਫਿਰਦਾ ਸਿੱਖ ਅੱਜ ਦਾ। ਗੁਰੂ ਜੀ ਕਹਿੰਦੇ ਇੱਕ ਤੋਂ ਬਿਨਾਂ ਦੂਜੇ ਦਾ ਖਿਆਲ ਵੀ ਨਾ ਮਨ 'ਚ ਆਵੇ, ਇੱਕੇ ਦੀ ਟੇਕ ਰੱਖਣੀ ਹੈ ਇੱਕ ਮਾਲਕ ਪਰਮੇਸ਼ੁਰ ਨੇ। ਤਾਂ ਤੇ ਓਟ ਲਹੋ ਨਾਰਾਇਣ ਹੈ ਦੀਨ ਦੁਨੀਆ ਝੱਲੈ, ਜਿਹਨੇ ਦੀਨ ਦੁਨੀਆ ਨੂੰ ਝੱਲਣਾ ਹੈ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਓਟ ਲਓ, ਦੂਜੇ ਦਾ ਖਿਆਲ ਨਾ ਮਨ ਵਿੱਚ ਆਵੇ। ਇਹ ਹੈ ਫਿਰ ਗੁਰੂ ਦੀ ਸਿੱਖਿਆ, ਅਤੇ ਇਸ ਸਿੱਖਿਆ ਨੂੰ ਅਸੀਂ ਮੰਨਦੇ ਹੋਏ ਫਿਰ ਸਾਰੀਆਂ ਮਨ ਮਨੌਤੀਆਂ ਵਹਿਮ ਭਰਮ ਪਖੰਡ ਛੱਡ ਦੇਈਏ। ਇੱਕ ਦਾਤੇ ਤੋਂ ਬਿਨਾਂ ਕੋਈ ਕੁਝ ਦੇ ਨਹੀਂ ਸਕਦਾ, ਦਾਤਾ ਦਾਤਾ ਇੱਕ ਹੈ ਸਭ ਕਉ ਦੇਵਨਹਾਰ, ਦੇਂਦੇ ਤੋਟਣਾ ਆਵ ਇਹ ਅਗਣਤ ਭਰੇ ਭੰਡਾਰ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਉਹੀ ਦਾਤਾ ਜੋ ਮਾਤਾ ਤੇ ਉਧਰ ਮੈਂ ਪਰਤ ਪਾਲ ਕਰੇ, ਸੋ ਕਿਉਂ ਮਨੋ ਵਸਾਰੀਏ, ਮਨੋ ਕਿਉਂ ਵਸਾਰੀਏ ਇਹ ਵਡਦਾਤਾ, ਜੇ ਅਗਨ ਮਹਿ ਆਹਾਰ ਪਹੁੰਚਾਵ ਇਹ। ਤੂੰ ਉਸ ਦਾਤੇ ਨੂੰ ਭੁੱਲ ਗਿਆ ਪਿਆਰਿਆ, ਜਿਹਨੇ ਤੈਨੂੰ ਸਾਜਿਆ ਸਵਾਰਿਆ ਸਗਾਰਿਆ, ਤੇ ਤੂੰ ਆਪਣੀਆਂ ਬਣਤਾਂ ਬਣਾ ਕੇ ਪੂਜਣ ਲੱਗ ਪਿਆ। ਤਾਂ ਤੇ ਆਪਣੀ ਬਣਤ ਬਣਾ ਕੇ ਨਾ ਪੂਜ, ਆਪ ਹੀ ਮੱਟੀ ਬਣਾਈ ਹੈ, ਤੈਂ ਆਪ ਕਬਰ ਬਣਾਈ ਹੈ, ਆਪ ਹੀ ਸਮਾਧ ਬਣਾਈ ਹੈ, ਆਪ ਹੀ ਮੂਰਤੀ ਬਣਾਈ ਹੈ, ਇਹ ਬਣਤਾਂ ਬਣਾ ਕੇ ਨਾ ਪੂਜ, ਉਹਨੂੰ ਪੂਜਿਆ ਕਰ ਜਿਹਨੇ ਤੈਨੂੰ ਬਣਾਇਆ ਰਚਨਹਾਰ ਨੂੰ। ਦਸਵੇਂ ਪਾਤਸ਼ਾਹ ਜੀ ਫਿਰ ਵਚਨ ਕਰਦੇ ਆ, ਹੀ ਬਿਨ ਕਰਤਾਰ ਨਾ ਕਿਰਤਮ ਮੰਨੋ, ਕਰਤਾਰ ਤੋਂ ਬਿਨਾਂ ਕੀਤੀ ਹੋਈ ਕਿਸੇ ਸ਼ੈ ਨੂੰ ਨਾ ਮੰਨੋ। ਜੋ ਕਰਨ ਕਾਰਨ ਸਮਰੱਥ ਹੈ ਇੱਕ ਮਾਲਕ ਪਰਮੇਸ਼ੁਰ, ਕਰਤਾਰ ਨੂੰ ਮੰਨੋ, ਉਸ ਕਰਤਾਰ ਤੋਂ ਬਿਨਾਂ ਹੋਰ ਕਿਸੇ ਨੂੰ ਨਾ ਮੰਨੋ। ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ, ਨਾਨਕ ਤਿਸ ਬਲਹਾਰ ਨੇ ਜਲ ਥਲ ਮਹੀ ਅਲ ਸੋਏ। ਬਿਨ ਕਰਤਾਰ ਨਾ ਕਿਰਤਮ ਮੰਨੋ, ਆਦ ਅਜੋਨ ਅਜੈ ਅਵਨਾਸੀ ਤਿਹ ਪਰਮੇਸ਼ੁਰ ਜਾਨੋ। ਤਾਂ ਤੇ ਥਾਂ ਥਾਂ ਦੇ ਉੱਤੇ ਉਪਦੇਸ਼ ਹੈ, ਤੇ ਸੁਖਮਨੀ ਸਾਹਿਬ ਚੋਂ ਪੜ੍ਹਦੇ ਹਾਂ, ਜਿਨ ਤੇਰੀ ਮਨ ਬਣਤ ਬਣਾਈ ਊਠਤ ਬੈਠਤ ਸਦ ਤਿਸਹਿ ਧਿਆਇ। ਜਿਹਨੇ ਤੇਰੀ ਬਣਤ ਬਣਾਈ ਹੈ ਉਹਨੂੰ ਯਾਦ ਕਰ, ਤੂੰ ਆਪਣੀਆਂ ਬਣਤਾਂ ਬਣਾ ਕੇ ਪੂਜਦੇ। ਤਾਂ ਤੇ ਆਪਣੀ ਬਣਤ ਨਾ ਬਣਾ, ਆਪਣੀਆਂ ਯਾਨੀ ਕਿ ਮਟੀਆਂ ਕਬਰਾਂ ਬਣਾ ਕੇ ਮੱਥੇ ਨਾ ਟੇਕ, ਉਹਨੂੰ ਯਾਦ ਕਰ ਜਿਹਨੇ ਤੈਨੂੰ ਬਣਾਇਆ। ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸੀਗਾਰਿਆ, ਗਰਭ ਅਗਨ ਮੈਂ ਜਿਨਹੇ ਪਵਾਰਿਆ, ਬਾਰ ਵਿਵਸਥਾ ਤੁਝੇ ਪਿਆਰਾ, ਦੂਧ ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਭਾਇਆ ਉਪਰ ਸਾਖ ਸੈਨ, ਮੁਖ ਅਪਿਆਓ ਬੈਠ ਪਉ ਦੈਨ, ਇਹੋ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਹੋ ਤੋ ਨਾਨਕ ਸੀਜੈ। ਇੱਦਾਂ ਗੁਰਬਾਣੀ ਦੇ ਵਿੱਚ ਕਿੰਨੇ ਹੀ ਪ੍ਰਮਾਣ ਹੈ, ਤੇ ਅਸੀਂ ਇਹ ਬਾਣੀ ਦੀ ਵਿਚਾਰ ਨੂੰ ਫਿਰ ਬਾਣੀ ਦੀ ਵਿਚਾਰ ਤੋਂ ਸਿੱਖਿਆ ਮਿਲ ਗਈ ਨਾ। ਦੇਖੋ ਸਿੱਖੀ ਕੀ ਹੈ, ਚੱਲੀ ਹੈ ਨਾ ਗੱਲ, ਸਿੱਖੀ ਸਿੱਖਿਆ ਗੁਰ ਵਿਚਾਰ, ਗੁਰੂ ਦੀ ਵਿਚਾਰ ਦੁਆਰਾ ਜੋ ਸਿੱਖਿਆ ਮਿਲਦੀ ਹੈ ਉਸ ਸਿੱਖਿਆ ਨੂੰ ਸਿੱਖ ਕੇ ਉਹਦੇ ਮੁਤਾਬਕ ਜੀਵਨ ਜਿਉਵੇਂ, ਤੇ ਫਿਰ ਵਾਹਿਗੁਰੂ ਦੀ ਕਿਰਪਾ ਨਾਲ ਉਹਦੀ ਨਦਰ ਮਿਹਰ ਦ੍ਰਿਸ਼ਟੀ ਦੇ ਨਾਲ ਪਾਰ ਉਤਾਰਾ ਹੁੰਦਾ, ਕਿਉਂਕਿ ਨਦਰੀ ਕਰਮ ਲੰਘਾਏ ਪਾਰ। ਤਾਂ ਤੇ ਪਹਿਲੀ ਪੰਕਤ 'ਚ ਕਹਿਤਾ, ਜੇ ਗੁਰੂ ਦੀ ਵਿਚਾਰ ਦੁਆਰਾ ਸਿੱਖਿਆ ਲੈ ਕੇ ਜੀਵਨ ਜਿਉਂਦਾ ਹੈ ਫਿਰ ਉਹਦੀ ਬਖਸ਼ਿਸ਼ ਰਾਹੀਂ ਪਾਰ ਹੁੰਦਾ ਨਾ, ਕਿਉਂਕਿ ਉਹਦੀ ਬਖਸ਼ਿਸ਼ ਕੀ ਹੈ, ਉਹਦੇ ਵਚਨ। ਜਿਵੇਂ ਡਾਕਟਰ ਦੀ ਬਖਸ਼ਿਸ਼ ਹੁੰਦੀ ਹੈ ਡਾਕਟਰ ਦੇ ਵਚਨ, ਡਾਕਟਰ ਪਰਹੇਜ਼ ਦੱਸਦਾ, ਡਾਕਟਰ ਦਵਾਈ ਦੱਸਦਾ। ਜਿਹੜਾ ਮਰੀਜ਼ ਪਰਹੇਜ਼ ਰੱਖ ਕੇ ਦਵਾਈ ਖਾਂਦਾ ਡਾਕਟਰ ਦੀ ਕਿਰਪਾ ਨਾਲ ਰਾਜੀ ਹੋ ਜਾਂਦਾ। ਬੋਲੋ ਸਤਨਾਮ। ਪਹਿਲੀ ਗੱਲ, ਜੇ ਮਰੀਜ਼ ਪਰਹੇਜ਼ ਰੱਖ ਕੇ ਦਵਾਈ ਨਹੀਂ ਖਾਂਦਾ ਤਾਂ ਫਿਰ ਡਾਕਟਰ ਦੀ ਕਿਰਪਾ ਨਾਲ ਰਾਜੀ ਨਹੀਂ ਹੋ ਸਕਦਾ। ਤਾਂ ਤੇ ਗੁਰੂ ਦੀ ਨਦਰ, ਗੁਰੂ ਦੀ ਬਖਸ਼ਿਸ਼ ਕੀ ਹੈ, ਗੁਰੂ ਦੇ ਵਚਨ। ਬਸ ਗੁਰੂ ਦੇ ਵਚਨਾਂ ਤੋਂ ਸਿੱਖਿਆ ਲੈ ਕੇ ਜੀਵਨ ਜਿਉਣਾ ਫਿਰ ਨਦਰੀ ਕਰਮ ਲੰਘਾਏ ਪਾਰ। ਤਾਂ ਤੇ ਇੱਦਾਂ ਅਸੀਂ ਗੁਰੂ ਦੀ ਬਾਣੀ ਦੀ ਵਿਚਾਰ ਨੂੰ ਮੰਨੀਏ ਤੇ ਗੁਰੂ ਤੋਂ ਬਿਨਾਂ ਹੋਰ ਕਿਸੇ ਦੀ ਗੱਲ ਨੂੰ ਨਾ ਮੰਨੋ, ਗੁਰੂ ਦੀ ਬਾਣੀ ਤੋਂ ਬਿਨਾਂ ਹੋਰ ਕਿਸੇ ਨੂੰ ਨਾ ਜਾਣੋ। ਦਾਸ ਤੁਹਾਨੂੰ ਕੋਈ ਉਪਦੇਸ਼ ਦੇਣ ਨਹੀਂ ਆਇਆ, ਉਪਦੇਸ਼ ਗੁਰੂ ਦੀ ਬਾਣੀ ਦਾ। ਆਪਾਂ ਤਾਂ ਇਕੱਠੇ ਹੋ ਕੇ ਬਾਣੀ ਦੀ ਵਿਚਾਰ ਕਰ ਰਹੇ ਹਾਂ, ਇਹ ਤੁਹਾਨੂੰ ਬਾਣੀ ਦੀ ਵਿਚਾਰ ਦੱਸੀ ਹੈ ਮੈਂ ਤਾਂ। ਤਾਂ ਤੇ ਇੱਦਾਂ ਅਸੀਂ ਬਾਣੀ ਦੀ ਵਿਚਾਰ ਨੂੰ ਮੰਨਦੇ ਹੋਏ ਤੇ ਫਿਰ ਸਾਰੀਆਂ ਜਿੰਨੀਆਂ ਮਨ ਮਨੌਤੀਆਂ ਇਹ ਸਾਰੀਆਂ ਛੱਡ ਦਿਓ। ਵਿਸਥਾਰ ਪਹਿਲਾਂ ਜਦੋਂ ਪਹਿਲਾਂ ਦਬਾਣ ਲੱਗੇ ਤੇ ਹੋ ਗਿਆ। ਤਾਂ ਤੇ ਬਾਣੀ ਦੀ ਗੱਲ ਨੂੰ ਮੰਨ ਲਈਏ, ਕਿਤੇ ਉਹ ਨਾ ਹੋਵੇ ਜਿਵੇਂ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ, ਘਰ ਮੈਂ ਠਾਕੁਰ ਨਜ਼ਰ ਨਾ ਆਵੇ, ਗੱਲ ਮੈਂ ਪਾਹਣ ਲੈ ਲਟਕਾਵੇ, ਭਰਮੇ ਭੁੱਲਾ ਸਾਕਤ ਫਿਰਤਾ, ਨੀਰ ਬਰੋਲੇ ਖਪ ਖਪ ਮਰਤਾ ਰਹਾਓ, ਜਿਸ ਪਾਹਣ ਕੋ ਠਾਕੁਰ ਕਹਿਤਾ, ਉਹ ਪਾਹਣ ਲੈ ਉਸ ਕੋ ਡੁਬਤਾ, ਗੁਨਾਹਗਾਰ ਲੂਣ ਹਰਾਮੀ, ਪਾਹਣ ਨਾਵ ਨਾ ਪਾਰ ਗਰਾਮੀ, ਗੁਰਮਿਲ ਨਾਨਕ ਠਾਕਰ ਜਾਤਾ, ਜਲ ਥਲ ਮਹੀਅਲ ਪੂਰਨ ਵਿਧਾਤਾ। ਪੰਜਵੇਂ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ ਬਾਣੀ ਦੇ ਵਿੱਚ ਕਿ ਤੈਨੂੰ ਸਰੀਰ ਰੂਪੀ ਘਰ ਦੇ ਵਿੱਚ ਤਾਂ ਪਰਮੇਸ਼ਰ ਸੁਰਤ ਦੀ ਅੱਖ ਨਾਲ ਨਜ਼ਰ ਨਹੀਂ ਆਇਆ, ਤੂੰ ਆਪਣੇ ਅੰਦਰੋਂ ਆਪਣੇ ਮਾਲਕ ਨੂੰ ਨਹੀਂ ਜਾਣਿਆ, ਕਿਉਂ ਜੁੜਿਆ ਨਹੀਂ ਗੁਰ ਸ਼ਬਦ ਨਾਲ, ਜੁੜਿਆ ਨਹੀਂ ਬਾਣੀ ਦੇ ਨਾਲ, ਘਰ ਮੈਂ ਠਾਕੁਰ ਨਜ਼ਰ ਨਾ ਆਵੇ, ਤੂੰ ਪੱਥਰਾਂ ਨੂੰ ਠਾਕੁਰ ਬਣਾ ਲਿਆ, ਗੱਲ ਮੈਂ ਪਾਹਣ ਲੈ ਲਟਕਾਵੇ। ਤਾਂ ਤੇ ਤੂੰ ਗੱਲ ਦੇ ਵਿੱਚ ਪੱਥਰ ਲਮਕਾਈ ਫਿਰਦਾ, ਕਾਹੂ ਲੈ ਪਾਹਣ ਪੁੱਜ ਧਰਿਓ ਸਿਰ, ਕਾਹੂ ਲੈ ਲਿੰਗ ਕਰੇ ਲਟਕਾਇਓ, ਕਾਹੂ ਲਖਿਓ ਵਾਚੀ ਦੇ, ਕਾਹੂ ਲਖਿਓ ਹਰ ਵਾਚੀ ਦਸਾਂ ਮੈਂ, ਕਾਹੂ ਪਿਛਾਂ ਕੋ ਸੀਸ ਨਿਵਾਇਓ, ਕੋ ਬਤਾਨ ਕੋ ਪੂਜਤ ਹੈ ਪਸ, ਕੋ ਮਿਰਤਾਨ ਕੋ ਪੂਜਣ ਧਾਇਓ, ਪੂਰ ਕਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ, ਭੇਦ ਨਾ ਪਾਇਓ ਉਲਝ ਗਈ ਦੁਨੀਆਂ। ਤਾਂ ਤੇ ਘਰ ਮੈਂ ਠਾਕਰ ਨਜ਼ਰ ਨਾ ਆਵੇ, ਗੱਲ ਮਹਿ ਪਾਹਣ ਲੈ ਲਟਕਾਵੇ, ਭਰਮੇ ਭੁੱਲਾ ਸਾਕਤ ਫਿਰਤਾ, ਸਾਕਤ ਕੌਣ ਹੁੰਦਾ, ਗੁਰੂ ਦੀ ਸਿੱਖਿਆ ਨਾਲੋਂ ਟੁੱਟਿਆ ਹੋਇਆ ਮਨੁੱਖ, ਗੁਰ ਪਰਮੇਸ਼ਰ ਨਾਲੋਂ ਟੁੱਟ ਕੇ ਭਰਮਾਂ ਦੇ ਵਿੱਚ ਭਟਕਦਾ ਫਿਰਦਾ। ਭਰਮੇ ਭੁੱਲਾ ਸਾਕਤ ਫਿਰਤਾ, ਨੀਰ ਬਰੋਲਾ ਪਾਣੀ ਰਿੜਕ ਰਿਹਾ, ਪਾਣੀ ਵਿੱਚ ਮਧਾਣੀ ਪਾਈ ਹੋਈ ਹੈ, ਤੇ ਪਾਣੀ ਵਿੱਚ ਮਧਾਣੀ ਪਾਏ ਤੋਂ ਕੀ ਮਿਲੂ, ਗੁਰੂ ਦੀ ਮੱਤ ਤੋਂ ਬਿਨਾਂ ਚੇਲੇ ਚਾਚੜਿਆਂ ਦੇ ਮਗਰ, ਪਖੰਡੀ ਸਾਧਾਂ ਤਵੀਤਾਂ ਧਾਗੇ ਕਰਨ ਵਾਲਿਆਂ ਦੇ ਮਗਰ ਲੱਗਣਾ, ਇਹ ਤਾਂ ਸਮਝ ਲਓ ਪਾਣੀ ਵਿੱਚ ਮਧਾਣੀ ਪਾਉਣ ਵਾਲੀ ਗੱਲ ਹੈ, ਪਾਣੀ ਨੂੰ ਰਿੜਕ ਕੇ ਕੁਛ ਨਹੀਂ ਮਿਲਣਾ, ਕਰਮ ਕਾਂਡ ਨੇ ਜਿਹੜੇ ਪਾਣੀ 'ਚ ਮਧਾਣੀ ਹੈ। ਕਹਿੰਦੇ ਨੀਰ ਬਰੋਲਾ ਖਪ ਖਪ ਮਰਤਾ, ਪਾਣੀ ਨੂੰ ਰਿੜਕਦਾ ਤੇ ਖਪ ਖਪ ਕੇ ਮਰਦਾ ਹੀ ਹੈ ਨਾ, ਜਿੰਨਾ ਮਰਜ਼ੀ ਜ਼ੋਰ ਰੱਖ ਕੇ ਰਿੜਕੀ ਜਾਵੇ ਪਾਣੀ ਨੂੰ, ਮਿਹਨਤ ਤਾਂ ਬਹੁਤ ਹੋਊਗੀ ਪਰ ਮਿਲਣਾ ਕੁਛ ਨਹੀਂ। ਇੱਕ ਦੁੱਧ ਨੂੰ ਰਿੜਕਦਾ ਪ੍ਰਾਪਤੀ ਹੋ ਜਾਂਦੀ ਹੈ ਤੱਤ ਦੀ, ਇੱਕ ਪਾਣੀ ਰਿੜਕਦਾ, ਮਿਹਨਤ ਦੋਨਾਂ ਦੀ ਇੱਕੋ ਜਿਹੀ ਹੈ, ਪਰ ਪਾਣੀ ਨੂੰ ਰਿੜਕਣ ਵਾਲਾ ਖਪ ਖਪ ਕੇ ਮਰ ਜਾਣਾ, ਮਿਲਣਾ ਕੁਛ ਨਹੀਂ। ਦੇਖੋ ਗੁਰੂ ਦੀ ਬਾਣੀ, ਨੀਰ ਬਰੋਲਾ ਖਪ ਖਪ ਮਰਤਾ ਰਹਾਓ, ਜਿਸ ਪਾਹਣ ਕੋ ਠਾਕਰ ਕਹਿਤਾ, ਜਿਹੜੇ ਪੱਥਰ ਨੂੰ ਠਾਕਰ ਮੰਨੀ ਬੈਠਾ ਹੈ, ਪਰਮੇਸ਼ਰ ਮੰਨੀ ਬੈਠਾ, ਉਹ ਪਾਹਣ ਲੈ ਉਸ ਕੋ ਡੁੱਬਤਾ, ਉਹ ਪੱਥਰ ਨੂੰ ਲੈ ਕੇ ਡੁੱਬ ਜਾਂਦਾ, ਗੁਨਾਹਗਾਰ ਫਿਰ ਨਾਲੇ ਗੁਨਾਹਗਾਰ ਬਣਦਾ। ਕਿਉਂ ਗੁਨਾਹਗਾਰ, ਕਿਉਂਕਿ ਆਪਣੇ ਰਚਨਹਾਰ ਨੂੰ ਤਾਂ ਯਾਦ ਨਹੀਂ ਕਰਦਾ, ਇਹ ਗੁਨਾਹਗਾਰ ਹੀ ਹੈ। ਆਪਣੀਆਂ ਬਣਤਾਂ ਬਣਾ ਕੇ ਪੱਥਰਾਂ ਦੀਆਂ ਮੂਰਤੀਆਂ, ਪੱਥਰਾਂ ਦੀਆਂ ਕਬਰਾਂ, ਇੱਟਾਂ ਨੂੰ ਪੂਜਦਾ ਹੈ, ਗੁਨਾਹਗਾਰ ਹੈ। ਜਿਸਨੇ ਤੈਨੂੰ ਸਾਜਿਆ ਉਹਨੂੰ ਯਾਦ ਨਾ ਕੀਤਾ ਪਿਆਰਿਆ, ਤੂੰ ਆਪਣੀਆਂ ਬਣਤਾਂ ਬਣਾਉਣਾ, ਇਹ ਗੁਨਾਹ ਹੈ ਨਾ। ਤਾਂ ਤੇ ਫਿਰ ਤੂੰ ਗੁਨਾਹਗਾਰ ਹੋ ਗਿਆ, ਅਪਰਾਧੀ ਹੋ ਗਿਆ। ਲੂਣ ਹਰਾਮੀ, ਲੂਣ ਹਰ ਭਾਵ ਕੇ ਦੇਣ ਵਾਲਾ ਇੱਕ ਦਾਤਾ ਹੈ, ਜਿਸਦਾ ਦਿੱਤਾ ਸਭ ਕੁਝ ਛੱਕ ਰਿਹਾ, ਜਿਸਨੇ ਤੈਨੂੰ ਪਾਲਿਆ ਸਾਜਿਆ ਸਵਾਰਿਆ ਸਗਾਰਿਆ, ਉਹ ਦੇਣ ਵਾਲੇ ਦਾਤੇ ਨੂੰ ਭੁੱਲ ਕੇ ਤੂੰ ਇੱਥੇ ਹੋਰ ਮੰਨਤਾ ਕਰਦਾ, ਫਿਰ ਲੂਣ ਹਰਾਮੀ ਹੈ ਨਾ। ਦੇਖੋ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਨਾਲੇ ਤਾਂ ਗੁਨਾਹਗਾਰ ਬਣੇਗਾ ਫਿਰ, ਨਾਲੇ ਤੂੰ ਲੂਣ ਹਰਾਮੀ ਬਣਦਾ, ਕਿਉਂਕਿ ਉਸ ਦਾਤੇ ਨੂੰ ਤੂੰ ਯਾਦ ਨਹੀਂ ਕਰਦਾ ਜਿਸ ਮਾਲਕ ਨੇ ਜਿਹੜਾ ਮਾਤਾ ਦੇ ਪੇਟ ਵਿੱਚ ਤਾਂ ਤੇ ਹੁਣ ਗੁਰੂ ਜੀ ਵਾਰ ਵਾਰ ਕਹਿ ਰਹੇ ਨੇ ਫੇਰ ਤਾਂ ਪਿਆਰਿਆ ਤੂੰ ਗੁਨਾਹਗਾਰ ਅਪਰਾਧੀ ਲੂਣ ਹਰਾਮੀ ਕਿਉਂਕਿ ਹਰਾਮ ਕਰ ਰਿਹਾ ਹੈ ਤੂੰ ਦਾਤੇ ਦਾ ਦਿੱਤਾ ਦੇਂਦਾ ਦੇ ਲੈਂਦੇ ਥੱਕ ਪਾਹੇ ਉਹਨੂੰ ਭੁੱਲ ਗਿਆ ਜੁਗਾਂ ਜੁਗਾਂਤਰ ਖਾਹੀ ਖਾਹੇ ਗੁਨਾਹਗਾਰ ਲੂਣ ਹਰਾਮੀ ਪਾਹਣ ਨਾਵ ਨਾ ਪਾਰ ਕਰਾਮੀ ਦੇਖੋ ਗੁਰੂ ਜੀ ਕਹਿੰਦੇ ਪੱਥਰ ਪੂਜ ਕੇ ਤਾਂ ਕਿੱਥੇ ਪਾਰ ਹੋ ਜਾਏਗਾ ਪੱਥਰ ਦੀ ਤਾਂ ਬੇੜੀ ਵੀ ਨਹੀਂ ਪਾਰ ਲਾਉਂਦੀ ਪੱਥਰ ਦੀ ਤਾਂ ਬੇੜੀ ਵੀ ਨਹੀਂ ਬਣਦੀ ਬਈ ਪਿਆ ਕਹਿੰਦੇ ਪਾਹਣ ਨਾ ਪੱਥਰ ਦੀ ਬੇੜੀ ਪੱਥਰ ਦੀ ਤਾਂ ਬੇੜੀ ਵੀ ਨਹੀਂ ਬਣਦੀ ਪੱਥਰ ਦੀ ਤਾਂ ਬੇੜੀ ਵੀ ਨਹੀਂ ਬਣਦੀ ਪੱਥਰ ਦੀ ਤਾਂ ਬੇੜੀ ਵੀ ਨਹੀਂ ਪਾਰ ਲਾਉਂਦੀ ਪੱਥਰ ਨੇ ਤਾਂ ਕੀ ਪਾਰ ਲਾਉਣਾ ਤਾਂ ਤੇ ਪਾਹਣ ਨਾਵ ਨਾ ਪਾਰ ਗਰਾਮੀ ਗੁਰਮਿਲ ਨਾਨਕ ਠਾਕਰ ਜਾਤਾ ਤਾਂ ਤੇ ਪੰਜਵੇਂ ਸਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਕਹਿ ਰਹੇ ਹੈ ਗੁਰੂ ਨੂੰ ਮਿਲ ਕੇ ਹੀ ਪਰਮੇਸ਼ਰ ਨੂੰ ਜਾਣਿਆ ਜਾਂਦਾ ਗੁਰਮਿਲ ਨਾਨਕ ਠਾਕੁਰ ਜਾਤਾ ਜਲ ਥਲ ਮਹੀਅਲ ਪੂਰਨ ਵਿਧਾਤਾ ਫਿਰ ਪਤਾ ਲੱਗਦਾ ਵੀ ਜਲ ਥਲ ਮਹੀਅਲ ਆਕਾਸ਼ ਸਾਰੇ ਜੋ ਪਰਿਪੂਰਨ ਹੈ ਜਲ ਥਲ ਮਹੀਅਲ ਪੂਰਨ ਵਿਧਾਤਾ ਜੋ ਸਾਰਿਆਂ ਦਾ ਦਾਤਾ ਪਾਲਣਹਾਰ ਹੈ ਤਾਂ ਤੇ ਉਸ ਮਾਲਕ ਪਰਮੇਸ਼ਰ ਦੇ ਨਾਲ ਜੁੜਨਾ ਹੈ ਗੁਰੂ ਦੀ ਬਾਣੀ ਦੀ ਵਿਚਾਰ ਨੂੰ ਸਮਝਣਾ ਹੈ ਤਾਂ ਇੱਥੋਂ ਤੱਕ ਵਿਚਾਰ ਮੈਂ ਸਬਜੈਕਟ ਨੂੰ ਇੱਥੇ ਹੀ ਉਹ ਜਿਹੜਾ ਪੁਜਾਰੀ ਬਣਿਆ ਬੈਠਾ ਹੁੰਦਾ ਉੱਥੇ ਉਹ ਸਾਰਾ ਕੁਝ ਉਹਦੇ ਨਾਂ 'ਤੇ ਖਾ ਜਾਂਦਾ ਬਸ ਉਹ ਤਾਂ ਲੋਕਾਂ ਦੇ ਸਾਹਮਣੇ ਮਾੜਾ ਜਾਣੀ ਕਿ ਉਹਦੇ ਮੂੰਹ ਦੇ ਉੱਤੇ ਲਾ ਦਿੰਦੇ ਆ ਮੂਰਤੀ ਦੇ ਅਤੇ ਮਗਰੇ ਤੋਂ ਚਲਿਆ ਜਾਂਦਾ ਮੁੜ ਕੇ ਫਿਰ ਕਹਿੰਦੇ ਪੁਜਾਰੀ ਲੋਕ ਬੋਚ ਕੇ ਜੇ ਮੂਰਤੀ ਦੇ ਮੂੰਹ 'ਤੇ ਸਵਾਹ ਮਾਲ ਦਿੰਦੇ ਆ ਤਾਂ ਕਿ ਕੀੜੀਆਂ ਨਾ ਚੜ੍ਹਨ ਬੋਲੋ ਸਤਨਾਮ ਉਹ ਤਾਂ ਕਰਮ ਕਾਂਡ ਹੈ ਨਾ ਭੋਗਣ ਹਾਰੇ ਭੋਗਿਆ ਖਾਣ ਵਾਲੇ ਨੇ ਖਾਧਾ ਹੈ ਇਸ ਮੂਰਤ ਕੇ ਮੁੱਖ ਸਾਰੇ ਦੀ ਮੂਰਤੀ ਦੇ ਮੁੱਖ ਦੇ ਤਾਂ ਸਵਾਹ ਵੀ ਮਾਲ ਦਿੱਤੀ ਜਾਂਦੀ ਹੈ ਬਾਅਦ ਦੇ ਵਿੱਚ ਬੋਚ ਕੇ ਜੇ ਕਰ ਦਿੰਦੇ ਨੇ ਕੰਮ ਇਹ ਤਾਂ ਤੇ ਸੋਚ ਜਰਾ ਆਪਣੇ ਮਾਲਕ ਨੂੰ ਪੂਜ ਇੱਕੋ ਹੀ ਧਰਮ ਹੈ ਇਹ ਜਿਹੜਾ ਇੱਕੋ ਧਰਮ ਦ੍ਰਿੜ ਹੈ ਸੱਚ ਕੋਈ ਇੱਕੋ ਹੀ ਧਰਮ ਹੈ ਭਾਈ ਜਿਹੜਾ ਸੱਚ ਨੂੰ ਦ੍ਰਿੜ ਕਰ ਲਵੇ ਸੱਚ ਕੀ ਹੈ ਪਰਮੇਸ਼ਰ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕੋ ਹੀ ਹੈ ਮਾਲਕ ਪਰਮੇਸ਼ਰ ਜੋ ਸੱਚ ਹੈ ਤੂੰ ਇਹ ਦ੍ਰਿੜ ਕਰ ਲਾ ਬਾਕੀ ਸਭ ਕੁਝ ਝੂਠ ਹੈ ਝੂਠ ਦਾ ਭਾਵ ਕੀ ਹੁੰਦਾ ਕੁਝ ਸਮੇਂ ਵਾਸਤੇ ਬਾਕੀ ਸਾਰਾ ਕੁਝ ਫਾਰ ਦਾ ਟਾਈਮ ਬੀਂਗ ਹੈ ਇੱਕ ਉਹ ਅਹੰਕਾਰ ਇੱਕ ਅਕਾਲ ਪੁਰਖ ਇੱਕ ਰਸ ਵਿਆਪਕ ਹੈ ਸਤਨਾਮ ਉਹੀ ਸਦੀਵੀ ਹੋਂਦਾ ਜੋ ਇੱਕ ਮਾਲਕ ਜੋ ਸਾਰੇ ਵਿਆਪਕ ਹੈ ਸਤਨਾਮ ਦਾ ਅਰਥ ਹੁੰਦਾ ਉਹ ਸਦਾ ਰਹਿਣ ਵਾਲਾ ਸਦੀਵੀ ਹਸਤੀ ਇੱਕ ਮਾਲਕ ਹੈ ਜੋ ਸਦੀਵੀ ਹੋਂਦ ਹੈ ਸਦੀਵੀ ਹਸਤੀ ਹੈ ਬਾਕੀ ਸਾਰਾ ਕੁਝ ਸਮੇਂ ਵਾਸਤੇ ਹੈ ਸਮੇਂ ਦੀ ਹੱਦ 'ਚ ਹੈ ਕਾਲ ਦੇ ਚੱਕਰ 'ਚ ਹੈ ਬਾਕੀ ਸਭ ਕੁਝ ਕੀ ਬ੍ਰਹਮਾ ਕੀ ਵਿਸ਼ਨੂੰ ਕੀ ਮੈਂ ਸਭ ਕੁਝ ਦਸਵੇਂ ਪਾਤਸ਼ਾਹ ਜੀ ਕਹਿੰਦੇ ਕਾਲ ਪਾਏ ਬ੍ਰਹਮਾ ਵਪਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆ ਤਮਾਸਾ ਕਹਿੰਦੇ ਸਾਰੀ ਸਮੇਂ ਦਾ ਤਮਾਸਾ ਸਮੇਂ ਦੀ ਖੇਡ ਹੈ ਕਿ ਬ੍ਰਹਮਾ ਕੀ ਵਿਸ਼ਨੂੰ ਕੀ ਮੈਂ ਇਹ ਸਭ ਉਹਦੇ ਕੀਤੇ ਹੋਏ ਹੈ ਇਹ ਸਮੇਂ ਦੀ ਹੱਦ ਵਿੱਚ ਹੈ ਇਹਨਾਂ ਦਾ ਵੀ ਕਾਲ ਹੈ ਇਹ ਵੀ ਮਰ ਜਾਂਦੇ ਹੈ ਇੱਕੋ ਹੀ ਪਰਮੇਸ਼ਰ ਹੈ ਜੋ ਕਿ ਸਤਨਾਮ ਸਦੀਵੀ ਹੋਂਦ ਹੈ ਇੱਕੋ ਇੱਕ ਅਤੇ ਤੂੰ ਉਸੇ ਨਾਲ ਜੁੜ ਫਿਰ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਫਿਰ ਦੂਸਰੇ ਦਾ ਕਿਉਂ ਖਿਆਲ ਕਰਦਾ ਤਾਂ ਤੇ ਇੱਕ ਉਹ ਅੰਕਾਰ ਸਤਨਾਮ ਕਰਤਾ ਪੁਰਖੋ ਪਰਮੇਸ਼ਰ ਹੀ ਸਾਰਿਆਂ ਦਾ ਰਚਨਹਾਰ ਹੈ ਦੇਖੋ ਰਚਨਾ ਦੇ ਵਿੱਚ ਹੀ ਉਹ ਵਿਆਪਕ ਹੈ ਕਰਤਾ ਪੁਰਖ ਨਿਰਭਾਉ ਭੈ ਤੋਂ ਰਹਿਤ ਨਿਰਵੈਰ ਵੈਰ ਤੋਂ ਰਹਿਤ ਅਕਾਲ ਮੂਰਤ ਸਮੇਂ ਤੋਂ ਪਾਰ ਹਸਤੀ ਉਹ ਜੋ ਵਾਹਿਗੁਰੂ ਜੀ ਸਮੇਂ ਤੋਂ ਪਾਰ ਹਸਤੀ ਹੈ ਮੂਰਤ ਦਾ ਭਾਵ ਹੁੰਦਾ ਹਸਤੀ ਹਸਤੀ ਕਹੋ ਹੋਂਦ ਕਹੋ ਵਜੂਦ ਕਹੋ ਐਗਜ਼ਿਸਟੈਂਸ ਕਹੋ ਉਹ ਸਮੇਂ ਤੋਂ ਪਾਰ ਇੱਕ ਵਜੂਦ ਹੈ ਇੱਕ ਹੋਂਦ ਹੈ ਜੋ ਕਿ ਸਦਾ ਰਹਿੰਦਾ ਸਮੇਂ 'ਤੇ ਉਹਦਾ ਕੋਈ ਅਸਰ ਨਹੀਂ ਤਾਂ ਤੇ ਸਮੇਂ ਦਾ ਉਹਦੇ ਮਾਲਕ ਦੇ ਉੱਤੇ ਕੋਈ ਅਸਰ ਨਹੀਂ ਉਹ ਆਪ ਸਮੇਂ ਦਾ ਮਾਲਕ ਹੈ ਜਿਸ ਕਰਕੇ ਉਹ ਸਮੇਂ ਦੀ ਹੱਦ ਤੋਂ ਪਾਰ ਹੈ ਅਕਾਲ ਕਾਲ ਅਤੀਤ ਕਹੋ ਸਮੇਂ ਤੋਂ ਪਾਰ ਹਸਤੀ ਕਹੋ ਬਿਜਾਉਣ ਟਾਈਮ ਕਹੋ ਤਾਂ ਤੇ ਅਕਾਲ ਮੂਰਤ ਅਜੂਨੀ ਉਹ ਮਾਤਾ ਪਿਤਾ ਤੋਂ ਪੈਦਾ ਨਹੀਂ ਹੋਇਆ ਉਹ ਵਾਹਿਗੁਰੂ ਦਾ ਮਾਤਾ ਪਿਤਾ ਕੋਈ ਨਹੀਂ ਮੇਲ ਫਮੇਲ ਦੇ ਮਿਲਾਪ ਤੋਂ ਨਹੀਂ ਪੈਦਾ ਹੋਇਆ ਉਹ ਅਜੂਨੀ ਦਾ ਅਰਥ ਇਹ ਹੁੰਦਾ ਅਜੂਨਾ ਤੋਂ ਰਹਿਤ ਦਾ ਭਾਵ ਕਿ ਬਹੁਤੇ ਭੁਲੇਖਾ ਖਾ ਜਾਂਦੇ ਨੇ ਇੱਥੇ ਤਾਂ ਸਾਰੀਆਂ ਜੂਨਾਂ 'ਚ ਹੈ ਪਰ ਉਹ ਆਪ ਕਿਸੇ ਜੂਨ ਤੋਂ ਪੈਦਾ ਨਹੀਂ ਹੋਇਆ ਆਪਣਾ ਜੀਵਨ ਉਹਦੇ ਸਹਾਰੇ ਹੈ ਉਹ ਨਹੀਂ ਕਿਤੋਂ ਪੈਦਾ ਹੋਇਆ ਉਹ ਤਾਂ ਆਪਣੇ ਆਪ ਤੋਂ ਆਜ਼ਾਦ ਹਸਤੀ ਹੈ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਈ। ਅਜੂਨੀ ਭਾਵ ਉਹਦਾ ਮਾਤਾ ਪਿਤਾ ਕੋਈ ਨਹੀਂ, ਉਹ ਮੇਲ ਫਮੇਲ ਤੋਂ ਪੈਦਾ ਨਹੀਂ ਹੋਇਆ। ਉਹ ਫਿਰ ਕਿੱਦਾਂ ਹੋਇਆ? ਅਗਲੀ ਬਚਨ ਚ ਕਲੀਅਰ ਕਰਤਾ ਗੁਰੂ ਜੀ ਨੇ, ਸਹਿਪਨ ਉਸ ਉੱਤੇ ਪ੍ਰਕਾਸ਼ ਹੈ, ਉਹ ਆਪਣੇ ਆਪ ਤੋਂ ਹੈ, ਆਜ਼ਾਦ ਹਸਤੀ ਹੈ। ਤਾਂ ਤੇ ਐਸਾ ਮਾਲਕ ਪਰਮੇਸ਼ਰ ਕਿਵੇਂ ਮਿਲਦਾ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ। ਗੁਰੂ ਦੀ ਕਿਰਪਾ ਦੁਆਰਾ ਮਿਲਣ ਦਾ ਭਾਵ ਕੀ ਹੁੰਦਾ? ਕਿਉਂਕਿ ਮਨੁੱਖੀ ਭਾਸ਼ਾ ਵਿੱਚ ਕੋਈ ਗੱਲ ਕਹਿੰਦੇ ਜਦੋਂ ਗੁਰੂ ਜੀ ਦਾ ਭਾਵ ਹੁੰਦਾ, ਕਿਰਪਾ ਦਾ ਭਾਵ ਆ, ਇੰਨਾ ਸਮਝ ਲਿਓ ਵੀ ਯਾਨੀ ਕਿ ਕੁਝ ਕਰਨਾ ਨਹੀਂ ਪੈਂਦਾ। ਗੁਰੂ ਦੀ ਕਿਰਪਾ ਨਾਲ ਉਹ ਮਿਲਦਾ ਜਿਵੇਂ ਡਾਕਟਰ ਦੀ ਕਿਰਪਾ ਦੇ ਨਾਲ ਤੰਦਰੁਸਤੀ ਮਿਲਦੀ ਹੈ। ਤੰਦਰੁਸਤੀ ਤਾਂ ਆਪਣੇ ਅੰਦਰੋਂ ਹੀ ਮਿਲਦੀ ਹੈ ਨਾ, ਮਿਲਦੀ ਕਿਹਨੂੰ ਹੈ? ਜਿਹੜਾ ਡਾਕਟਰ ਦਾ ਬਚਨ ਧਿਆਨ ਨਾਲ ਸੁਣਦਾ, ਫਿਰ ਡਾਕਟਰ ਦੇ ਬਚਨ ਮੁਤਾਬਕ ਪਰਹੇਜ਼ ਰੱਖਦਾ, ਦਵਾਈ ਖਾਂਦਾ। ਇੱਦਾਂ ਗੁਰੂ ਦੀ ਕਿਰਪਾ ਨਾਲ ਮਿਲਣ ਦਾ ਭਾਵ ਫਿਰ ਕੀ ਹੋ ਗਿਆ? ਜੋ ਗੁਰੂ ਜੀ ਬਚਨ ਕਰਦੇ ਨੇ, ਜੋ ਗੁਰੂ ਦੀ ਬਾਣੀ ਹੈ, ਇਹ ਗੁਰੂ ਦਾ ਪ੍ਰਸਾਦ ਹੈ, ਗੁਰੂ ਦੀ ਕਿਰਪਾ ਹੈ। ਜਿਹੜਾ ਗੁਰਬਾਣੀ ਦੀ ਵਿਚਾਰ ਦੁਆਰਾ ਸਿੱਖਿਆ ਲੈ ਕੇ ਗੁਰੂ ਦੀ ਬਾਣੀ ਮੁਤਾਬਕ, ਜਿਹੜਾ ਮਰੀਜ਼ ਡਾਕਟਰ ਮੁਤਾਬਕ ਚੱਲਦਾ ਉਹਨੂੰ ਤੰਦਰੁਸਤੀ ਮਿਲਦੀ ਹੈ ਨਾ, ਅਤੇ ਜਿਹੜਾ ਸਿੱਖ ਗੁਰੂ ਮੁਤਾਬਕ ਚੱਲਦਾ ਉਹਨੂੰ ਪਰਮੇਸ਼ਰ ਮਿਲਦਾ ਹੈ। ਬੋਲੋ ਸਤਨਾਮ। ਇਹ ਹੈ ਗੁਰਪ੍ਰਸਾਦ ਦਾ ਭਾਵ, ਗੁਰੂ ਦਾ ਗੁਰੂ ਦੇ ਵਚਨ। ਤਾਂ ਤੇ ਅਸੀਂ ਇਹਨਾਂ ਨੂੰ ਵਿਚਾਰੀਏ, ਇਹਨਾਂ ਦੇ ਮੁਤਾਬਕ ਚੱਲੀਏ। ਤਾਂ ਤੇ ਇੱਦਾਂ ਯਾਨੀ ਕਿ ਸਾਨੂੰ ਗੁਰੂ ਜੀ ਨੇ ਬਾਣੀ ਦੇ ਵਿੱਚ ਇਹ ਸਮਝਾਇਆ, ਅਤੇ ਕਿਤੇ ਇਹ ਨਾ ਹੋਵੇ ਆਪਣਾ ਜੀਵਨ ਅਸੀਂ ਕਰਮ ਕਾਂਡਾਂ ਦੇ ਵਿੱਚ ਕਿਤੇ ਤੁਰ ਜਾਈਏ ਬਰਬਾਦ ਕਰਕੇ। ਕਿਉਂਕਿ ਬਹੁਤ ਦੁਨੀਆਂ ਨੂੰ ਧਰਮ ਦਾ ਨਹੀਂ ਪਤਾ ਲੱਗਦਾ ਵੀ ਧਰਮ ਕੀ ਹੈ। ਕਰਮ ਕਾਂਡਾਂ ਨੂੰ ਲੋਕੀ ਧਰਮ ਮੰਨ ਲੈਂਦੇ ਆ, ਲੋਕ ਆਮ ਦੁਨੀਆਂ ਦੇਖਦੇ ਆ ਜੰਡਾ ਨੂੰ ਮੱਥਾ ਟੇਕਣ ਨੂੰ ਲੋਕਾਂ ਨੇ ਧਰਮ ਮੰਨ ਲਿਆ। ਭਲੇ ਉਹ ਜੰਡਾ ਨੂੰ ਮੱਥਾ ਟੇਕਣਾ ਧਰਮ ਹੈ? ਕੋਈ ਜੰਡ 'ਚ ਕੋਈ ਬਾਬਾ ਰਹਿੰਦਾ ਨਾ? ਜੰਡ 'ਚ ਕਿਤੇ ਨਹੀਂ ਲਿਖਿਆ ਹੋਇਆ, ਦੇਖੋ ਪਤਾ ਨਹੀਂ ਕਿੱਥੋਂ ਇਹ ਪ੍ਰਖੰਡ ਪ੍ਰਚਲਿਤ ਹੋ ਗਏ। ਕਿਸੇ ਧਰਮ ਗ੍ਰੰਥ ਦਾ ਹਵਾਲਾ ਦਿਓ ਵੀ ਕਿੱਥੇ ਲਿਖਿਆ ਜੰਡ 'ਚ ਬਾਬਾ? ਨਾ ਗੀਤਾਂ 'ਚ ਲਿਖਿਆ, ਨਾ ਕੁਰਾਨ ਸ਼ਰੀਫ 'ਚ ਲਿਖਿਆ, ਨਾ ਬਾਈਬਲ 'ਚ ਲਿਖਿਆ, ਨਾ ਗੁਰੂ ਦੀ ਬਾਣੀ 'ਚ, ਕਿੱਥੇ ਨਹੀਂ ਲਿਖਿਆ। ਖੈਰ ਇਹ ਹੁੰਦਾ ਵੀ ਕਰਮ ਕਾਂਡ ਹੀ ਹੈ, ਐਵੇਂ ਲੋਕ ਜੰਡ ਪੂਜਦੀ ਫਿਰਦੀ ਹੈ ਮਾਈਆਂ ਖਾਸ ਕਰਕੇ ਗੱਲ ਕਰਨਾ, ਨਾਲੇ ਭਾਵਨਾ ਹੈ ਨਹੀਂ ਵੀ ਜੰਡ 'ਚ ਬਾਬਾ ਰਹਿੰਦਾ, ਭਾਵਨਾ ਹੈ ਨਹੀਂ। ਜੇ ਭਾਵਨਾ ਹੁੰਦੀ ਇਹ, ਤੇ ਫਿਰ ਪੋਹ ਮਾਘ ਦੇ ਵਿੱਚ ਜੰਡ ਨੂੰ ਰਜਾਈਆਂ ਵੀ ਦਿੱਤੀਆਂ ਹੁੰਦੀਆਂ ਵੀ ਕਿਤੇ ਠੰਡ ਦੇ ਵਿੱਚ ਜੰਡ ਵਾਲਾ ਬਾਬਾ ਮਰ ਨਾ ਜਾਵੇ। ਵੀ ਜੇ ਭਾਵਨਾ ਹੋਵੇ ਨਾ ਫਿਰ ਹੀ ਹੈ ਨਾ। ਫਿਰ ਜੇਠਾਣ ਕੂਲਰ ਵੀ ਲਾਉਣੇ ਸੀ ਜੰਡਾਂ ਨੂੰ, ਹੋਰ ਹੁਣ ਬਾਬੇ ਨੂੰ ਗਰਮੀ ਨਾ ਲੱਗ ਜੇ, ਨਾਲੇ ਭਾਵਨਾ ਹੈ ਨਹੀਂ। ਅਤੇ ਜੇ ਭਾਵਨਾ ਹੈ ਵੀ ਜੰਡ 'ਚ ਬਾਬਾ ਰਹਿੰਦਾ, ਤੇ ਫਿਰ ਆ ਸਾਡੀਆਂ ਮਾਈਆਂ ਦੇਖਿਆ ਕਈ, ਮੈਂ ਜੰਡ ਦੇ ਥੱਲੇ ਨਾ ਗੋਹੇ 'ਤੇ ਰੱਖ ਦਿੰਦੀਆਂ ਚਾਰ ਕੁ ਚੌਲ, ਮੈਂ ਹੱਸਦਾ ਹੁੰਦਾ ਵੀ ਦੇਖ ਲਓ ਬਾਬੇ ਨੂੰ ਫੁੱਲ ਪਲੇਟ ਲਾਈ, ਗੋਹੇ 'ਚ ਰੱਖ ਕੇ ਖਾਂਦਾ ਕੋਈ? ਨਾ ਗੋਹਾ ਬਾਬੇ ਦੀ ਫੁੱਲ ਪਲੇਟ ਹੈ, ਇਹ ਚੰਗੀ ਸੇਵਾ ਜੰਡ ਵਾਲੇ ਬਾਬੇ ਦੀ। ਗੋਹੇ 'ਤੇ ਚਾਰ ਕੁ ਚੌਲ ਰੱਖ ਤੇ ਵੀ ਗੋਹੇ 'ਤੇ ਰੱਖ ਕੇ ਕੋਈ ਖਾਂਦਾ ਦੇਖਿਆ ਜੇ ਤਾਈ? ਇਹਦਾ ਮਤਲਬ ਹੈ ਭਾਵ ਕਹਿਣ ਦਾ ਭਾਵ ਕਰਮ ਕਾਂਡ ਹੈ ਨਾ, ਦੁਨੀਆਂ ਕਰੀ ਜਾਂ ਸੋਚਿਆ ਨਹੀਂ ਕਦੇ ਸੁਰਤ ਨਾ, ਜਦੋਂ ਗੋਹੇ 'ਤੇ ਚਾਰ ਚੌਲ ਰੱਖੇ ਤਾਂ ਸੋਚਿਆ ਵੀ ਇਹ ਕੀ ਫੁੱਲ ਪਲੇਟ ਹੈ ਕੋਈ ਇਹ ਬਾਬੇ ਦੀ। ਤਾਂ ਤੇ ਇੱਦਾਂ ਯਾਨੀ ਕਿ ਕੀ ਹੈ, ਕਰਮ ਕਾਂਡ ਹੋ ਗਿਆ ਨਾ ਫਿਰ ਇਹ। ਇਹ ਕੀ ਹੈ? ਕਰਮ ਕਾਂਡ ਹੈ, ਬਕਵਾਸ ਹੈ, ਬਕਵਾਸ ਹੈ ਇਹ। ਐਵੇਂ ਜੰਡਾਂ ਨੂੰ ਤੇਲ ਲਾਈ ਜਾਣਾ, ਐਵੇਂ ਜੰਡਾਂ ਨੂੰ ਖੰਭਣੀਆਂ ਬੰਨੀ ਜਾਣੀਆਂ, ਲਾਲ ਜੇ ਕੱਪੜੇ ਜੇ ਬੰਨ ਤੇ, ਐਵੇਂ ਮਾਈਆਂ ਸਾਡੀਆਂ ਦੁੱਖ ਨਾ ਕਹਿਣਾ ਪੈਂਦਾ ਜੰਡ ਨੂੰ ਨਾ ਬੰਨ ਕੇ ਖੰਭਣੀ ਜੀ। ਕਈ ਤਾਂ ਮਾਈਆਂ ਜੰਡ ਨੂੰ ਐਂ ਘੁੱਟੀ ਜਾਂਦੀਆਂ ਹੁੰਦੀਆਂ ਜਿਵੇਂ ਜੰਡ ਨੂੰ ਬੁਖਾਰ ਚੜਿਆ ਹੁੰਦਾ। ਲੈ ਦੇਖ ਲਓ ਇਹ ਕੋਈ ਸੇਵਾ? ਇਹ ਕੀ ਹੈ? ਇਹ ਤੁਸੀਂ ਇਹ ਨਾ ਸਮਝਿਓ ਵੀ ਇਹ ਕੋਈ ਨਿੰਦਾ, ਇਹ ਨਿੰਦਾ ਕਾਹਦੀ ਰਸਮ ਨਹੀਂ, ਇਹ ਤਾਂ ਪਖੰਡ ਹੈ, ਇਹ ਤਾਂ ਕਰਮ ਕਾਂਡ ਹੈ, ਕੋਈ ਧਰਮ ਹੈ? ਇਹ ਕੋਈ ਧਰਮ ਨਹੀਂ, ਜੰਡ 'ਚ ਕੋਈ ਬਾਬਾ ਨਹੀਂ ਰਹਿੰਦਾ, ਪਖੰਡਵਾਦ। ਤਾਂ ਤੇ ਛੱਡ ਦਿਓ ਇਹ ਕੀ ਹੈ, ਇੱਦੀ ਦੁਨੀਆਂ ਸਾਰੀ ਉਮਰ ਲੰਘ ਜਾਂਦੀ ਹੈ, ਸੱਪਾਂ ਦੀਆਂ ਖੱਡਾਂ ਪੂਜਦੇ ਲੰਘ ਜਾਂਦੀ ਹੈ, ਗੂਗਾ 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 ਐਵੇਂ ਰੌਲਾ ਪਾ ਛੱਡੇ ਬਿਨਾਂ ਗੱਲ ਤੋਂ। ਤਾਂ ਤੇ ਸੱਪਾਂ ਦੀਆਂ ਖੱਡਾਂ ਪੂਜਣੀਆਂ ਕਾਹਦੀ ਪੂਜਾ? ਇਹ ਪੂਜਾ ਕੋਈ? ਇਹ ਪੂਜਾ ਘਟੀਆ ਪੂਜਾ ਕਿਉਂ? ਕਿਉਂਕਿ ਜਿਹਨੂੰ ਪੂਜਦੇ ਹਾਂ ਆਪਾਂ ਉਹਦੇ ਦਰਸ਼ਨ ਚਾਹੁੰਦੇ ਹਾਂ ਨਾ, ਅਤੇ ਸਾਡੀਆਂ ਮਾਈਆਂ ਤਾਂ ਜੇ ਕਿਤੇ ਸੱਪਾਂ ਦੀਆਂ ਖੱਡਾਂ ਜਦੋਂ ਜਾਂਦੀਆਂ ਨਾ ਸੱਪਾਂ ਦੀਆਂ ਬਰਮੀਆਂ ਦੇ ਉੱਤੇ, ਤਾਂ ਘਰੋਂ ਤੁਰਦੀਆਂ ਕਹਿੰਦੀਆਂ ਨੇ ਕਾਲੇ ਮੂੰਹ ਵਾਲਿਆ ਦਿਖਾਈ ਨਾ ਦੇ ਜੀ, ਫਿਰ ਉੱਥੇ ਲੈਣ ਕੀ ਜਾਣੇ, ਦਰਸ਼ਨ ਨਹੀਂ ਕਰਨੇ ਬਾਬੇ ਦੇ, ਫਿਰ ਉੱਥੇ ਕੀ ਲੈਣ ਜਾਣਾ? ਅਤੇ ਜੇ ਖੱਡ ਵਾਲਾ ਬਾਬਾ ਦਰਸ਼ਨ ਦੇ ਜੇ, ਫਿਰ ਥਾਲੀ ਚੱਪਲਾਂ ਸਿੱਟ ਕੇ ਭਾਜਦੀਆਂ ਵੀ ਹੁਣ ਦਰਸ਼ਨ ਕਰੋ ਨਾ ਬਾਬੇ ਦੇ, ਖੜ੍ਹ ਜਾਓ ਫਿਰ ਜਾਂ ਤਾਂ ਹੁਣ ਜਾਂ ਦਰਸ਼ਨ। ਜੇ ਤਾਂ ਖੱਡ 'ਚ ਤਾਂ ਬਾਬਾ ਜੀ ਬਾਹਰ ਫਿਰਦਾ ਥਿਆ, ਜੇ ਫਿਰ ਕਹਿੰਦੇ ਲਿਆਈ ਉਹ ਡਾਂਗ ਸ਼ਹੀਦ ਨੇ ਸ਼ੇਰੀ ਕੁੱਟ ਦੀਏ, ਫਿਰ ਮੱਥਾ ਟੇਕਿਆ ਕਦੇ ਕਿਸੇ ਨੇ? ਤਾਂ ਤੇ ਇੱਦਾਂ ਯਾਨੀ ਕਿ ਦੁਨੀਆਂ ਤਾਂ ਤੇ ਐਵੇਂ, ਤਾਂ ਤੇ ਕੋਈ ਭਾਈ ਗੂਗਾ ਗਾਗਾ ਕੱਖ ਕੇ ਸਾਰਾ ਪਖੰਡਵਾਦ ਹੈ, ਇਹ ਜਿਹੜਾ ਜੰਡ ਜੁੰਡ ਪੂਜਨੇ ਸਾਰਾ ਪਖੰਡਵਾਦ ਹੈ, ਇਹ ਸਾਰਾ ਕੁਝ ਯਾਨੀ ਕਿ ਜਿੰਨੇ ਕਰਮ ਕਾਂਡ ਨੇ ਇਹ ਛੱਡ ਦਿਓ, ਇਹ ਕੁਝ ਮਿਲਣਾ ਨਹੀਂ। ਇਹਨੂੰ ਧਰਮ ਮੰਨੀ ਜਾਂਦੇ ਦੁਨੀਆ, ਅਤੇ ਧਰਮ ਦੇ ਨਾਂ 'ਤੇ ਪਿੱਛੋਂ ਤੋਂ ਵੀ ਬੜਾ ਕੁਛ ਹੋਇਆ। ਅਸੀਂ ਲੋਕ ਗਲਤ ਰੀਤਾਂ ਨੂੰ ਧਰਮ ਮੰਨ ਲੈਂਦੇ ਹਾਂ। ਗੁਰੂ ਜੀ ਕਹਿੰਦੇ ਜੋ ਕੁਝ ਕੋਈ ਵੀ ਕੁਛ ਕਹਿੰਦੇ ਤਾਂ ਗੁਰਮਤਿ ਕਿੱਥੇ ਖੜੀ ਹੈ? ਵਿਚਾਰ, ਗੁਰੂ ਜੀ ਕਹਿੰਦੇ ਜੇ ਕੋ ਕਹੇ ਪਰੈ ਵਿਚਾਰ, ਜੇ ਕੋਈ ਕੁਛ ਕੋਈ ਵੀ ਕੁਝ ਕਹਿੰਦਾ ਨਾ, ਤੁਸੀਂ ਇੱਦਾਂ ਹੀ ਨਾ ਮੰਨ ਲਓ, ਉਹਦੀ ਵਿਚਾਰ ਕਰੋ ਵੀ ਕੀ ਇਹ ਕੀ ਕਿਹਾ ਜਾ ਰਿਹਾ, ਇਹ ਸੱਚ ਹੈ ਕਿ ਝੂਠ ਹੈ। ਜੇ ਕੋ ਕਹੇ ਕਰੈ ਵਿਚਾਰ, ਜੇ ਕੋਈ ਕਹਿੰਦਾ ਕਿ ਪਹਿਲਾਂ ਕਹਿੰਦੇ ਸੀ ਵੀ ਧਰਤੀ ਜੀ ਬਲਦ ਨੇ ਚੱਕੀ ਹੋਈ ਹੈ, ਗੁਰੂ ਜੀ ਕਹਿੰਦੇ ਵਿਚਾਰ ਕਰੋ ਵੀ ਇੱਕ ਬਲਦ ਕਿੰਨਾ ਧਰਤੀ ਦਾ ਭਾਰ, ਫਿਰ ਬਲਦ ਕਾਹਤੇ ਖੜਾ ਹੋਇਆ, ਫਿਰ ਉਹ ਅੱਗੇ ਕਾਹਤੇ। ਇੱਦਾਂ ਗੁਰੂ ਜੀ ਨੇ ਵਿਚਾਰ ਰਾਹੀਂ ਕੱਟਿਆ ਨਾ ਇਸ ਗੱਲ ਨੂੰ, ਜੇ ਕੋ ਕਹੇ ਕਰੈ ਵਿਚਾਰ, ਤਾਂ ਤੇ ਧਵਲਾ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਾ ਬਣਜੋਰ। ਗੁਰੂ ਜੀ ਕਹਿੰਦੇ ਤੁਸੀਂ ਆਈ ਨਾ ਮੰਨ ਲਿਆ ਕਰੋ, ਜੇ ਕਿਸੇ ਨੇ ਕਹਿੰਦਾ ਧਰਤੀ ਬਲਦ ਦੇ ਖੜੇ ਤੁਸੀਂ ਮਗਰੀ ਮੰਨ ਲਿਆ, ਨਹੀਂ ਵਿਚਾਰ ਕਰੋ ਇਸ ਗੱਲ ਦੀ, ਜਦੋਂ ਵਿਚਾਰ ਕਰੋਗੇ ਗਲਤ ਹੋ ਗਈ ਫਿਰ ਗੱਲ। ਇੱਦਾਂ ਦੇਖੋ ਗੁਰੂ ਜੀ ਨੇ ਇੱਦਾਂ ਕਿਹਾ ਵੀ ਤੈਨੂੰ ਮਤ ਬੁੱਧੀ ਦਿੱਤੀ ਹੈ ਵਾਹਿਗੁਰੂ ਨੇ, ਜੋ ਗੱਲ ਕੋਈ ਕਹੀ ਜਾ ਰਹੀ ਹੈ ਤੂੰ ਵੀ ਵਿਚਾਰ ਕਰ, ਐਵੇਂ ਨਾ ਮਗਰ ਲੱਗ ਜਾ ਕਰ, ਵਿਚਾਰ ਕਰ। ਹੁਣ ਵਿਚਾਰ ਕਰ ਲਓ, ਇੱਕ ਪੁਆਇੰਟ ਲੈ ਲਿਆ ਆਪਣਾ ਵੀ ਜੋ ਕੁਝ ਤੁਹਾਨੂੰ ਕੁਛ ਕਹਿੰਦਾ ਉਹਦੀ ਤੁਸੀਂ ਵਿਚਾਰ ਕਰੋ। ਹੁਣ ਜੰਡ ਦੀ ਵਿਚਾਰ ਕਰੋ ਵੀ ਜੰਡ ਦੀ ਕੀ ਸੇਵਾ ਕਰਦੀ ਹੈ, ਵਿਚਾਰ ਕਰੋ ਇਹਦੀ, ਵਿਚਾਰ ਕਰਿਆ ਕਰੋ। ਜਦੋਂ ਕੋਈ ਤੁਹਾਨੂੰ ਕਹਿੰਦਾ, ਬਹੁਤ ਵਾਰ ਪਹਿਲਾਂ ਕਿਹਾ, ਜਦੋਂ ਤੁਹਾਨੂੰ ਕੋਈ ਕਹਿੰਦਾ ਵੀ ਲਾਲਾ ਵਾਲਾ ਬੋਕ ਤੇ ਚੜ੍ਹਦਾ, ਉਦੋਂ ਵਿਚਾਰ ਕਰਕੇ ਵੇਖੋ ਵੀ ਬੰਦਾ ਕਦੇ ਬੋਕ ਤੇ ਚੜਿਆ ਦੇਖਿਆ ਨਹੀਂ। ਬੋਲੋ ਸਤਨਾਮ। ਤੁਸੀਂ ਅੱਜ ਤਾਂ ਹੀ ਕਦੇ ਬੰਦਾ ਬੋਕ ਤੇ ਚੜਿਆ ਦੇਖਿਆ? ਲਓ ਜੀ, ਲਾਲਾ ਵਾਲਾ ਮਲੰਗ ਬੋਕ ਤੇ ਚੜ੍ਹਦਾ, ਜਿਹਨੂੰ ਨਾ ਘੋੜਾ ਮਿਲਿਆ, ਨਾ ਘੋੜੀ, ਨਾ ਹਾਥੀ, ਨਾ ਬੱਗੀ, ਰੱਥ, ਕੁਛ ਨਹੀਂ ਮਿਲਿਆ। ਇਹਦਾ ਮਤਲਬ ਫਿਰ ਕੋਈ ਮਲੰਗ ਹੋਊਗਾ ਵੀ ਜਿਹੜਾ ਜਿਹਨੂੰ ਚੱਜ ਦੀ ਸਵਾਰੀ ਮਿਲੀ ਨਹੀਂ, ਬੋਕ ਤੇ ਚੜਿਆ ਫਿਰਿਆ। ਤੁਸੀਂ ਵਿਚਾਰ ਕਿਉਂ ਨਹੀਂ ਕਰਦੇ ਜਦੋਂ ਕਹਿੰਦੇ ਆ ਕਿ ਬਾਬੇ ਦਾ ਘੋੜਾ ਵੀ ਬੰਦਾ ਕਦੇ ਚੜਿਆ ਤਾਂ ਦੇਖਿਆ ਨਹੀਂ ਬੋਕ ਤੇ? ਤੁਸੀਂ ਵਿਚਾਰ ਕਿਉਂ, ਤੁਸੀਂ ਮਗਰੀ ਮੰਨ ਲਿਆ ਗੱਲ ਨੂੰ, ਕਿਉਂ ਮੰਨ ਲਿਆ ਬਿਨਾਂ ਵਿਚਾਰ ਤੋਂ? ਫਿਰ ਸੁਣੋ ਗੁਰੂ ਦੀ ਗੱਲ ਨੂੰ, ਦੇਖੋ ਸਮਝੋ ਇਹਨਾਂ ਗੱਲਾਂ ਨੂੰ। ਕੋਈ ਕੋਈ ਬੋਕ ਤੇ ਨਹੀਂ ਚੜ੍ਹਦਾ, ਤੇ ਜੇ ਉਹ ਬੋਕ ਤੇ ਚੜ੍ਹਦਾ ਤਾਂ ਮਤਲਬ ਮਲੰਗ ਆ, ਜਿਹਨੂੰ ਕੋਈ ਘੋੜੀ ਘੋੜਾ ਜੁੜਿਆ ਨਹੀਂ, ਚੜਿਆ ਫਿਰਦਾ ਹੋਊਗਾ, ਆਪਾਂ ਕੀ ਲੈਣਾ ਫਿਰ? ਵੀ ਜਿਹੜਾ ਆਪ ਬੋਕ ਤੇ ਚੜ੍ਹਦਾ ਸਾਨੂੰ ਕੀ ਦਿਓ? ਵਿਚਾਰ ਹੈ ਨਾ, ਇਹਦੀ ਵਿਚਾਰ ਕਰੋ ਤਾਂ ਤੇ ਕੱਖ ਨਹੀਂ ਮਿਲਣਾ, ਛੱਡ ਦਿਓ ਤਾਂ ਤੇ ਇੱਦਾਂ ਜਾਣੀ ਕਿ ਪਖੰਡਵਾਦ। ਇੱਕ ਨੂੰ ਮੈਂ ਪੁੱਛਿਆ, ਭਾਈ ਕਾਸ ਨੂੰ ਮੰਨਦਾ ਤੂੰ? ਕਹਿੰਦਾ ਮੈਂ ਤਾਂ ਜੀ ਗਣੇਸ਼ ਨੂੰ ਮੰਨਦਾ। ਮਹਾਂ ਮੈਨੂੰ ਤਾਂ ਕੋਈ ਇਤਰਾਜ਼ ਨਹੀਂ, ਮੰਨੀ ਚੱਲ, ਗੱਲ ਵਿਚਾਰ ਦੀ ਹੈ। ਮਹਾਂ ਗਣੇਸ਼ ਚੜ੍ਹਦਾ ਕਾਹਤੇ ਹੈ? ਕਹਿੰਦਾ ਚੂਹੇ ਤੇ। ਮਹਾਂ ਦੇਖ ਲਓ ਗਣੇਸ਼ ਦਾ ਜਹਾਜ਼, ਤੈਨੂੰ ਲੈ ਜੂ ਚੜਾ ਕੇ ਨਾਲ। ਫਿਰ ਵੀ ਚੂਹੇ ਤੇ ਕਿਵੇਂ ਚੜੂਗਾ ਗਣੇਸ਼? ਕਿਉਂਕਿ ਹਾਥੀ ਦਾ ਸਿਰ ਲੱਗਿਆ ਹੋਇਆ, ਸਿਰ ਹਾਥੀ ਦਾ, ਸਵਾਰੀ ਚੂਹਾ। ਕਦੇ ਤੁਸੀਂ ਇਹ ਦੇਖਿਆ ਵੀ ਸਵਾਰੀ ਛੋਟੀ ਹੋਵੇ ਤੇ ਸਵਾਰ ਵੱਡਾ ਹੋਵੇ? ਸਵਾਰੀ ਛੋਟੀ, ਸਵਾਰ ਵੱਡਾ, ਵਿਚਾਰ ਕਰੋ। ਇਹਨੂੰ ਇਹਨੂੰ ਨਿੰਦਾ ਨਾ ਸਮਝ ਲਿਓ। ਮੈਂ ਵਾਰ ਵਾਰ ਬੇਨਤੀ ਕਰਦਾ, ਕਾਂਟ ਨਾ ਸਮਝੋ। ਜੋ ਕਿਹਾ ਕਿਸੇ ਨੇ ਤਾਂ ਤੇ ਉਹਦੀ ਵਿਚਾਰ ਕਰੋ। ਜੇ ਕੋਈ ਕਹੇ ਕਰੇ ਵਿਚਾਰ, ਵਿਚਾਰ ਕਰਕੇ ਦੇਖੋ ਬਈ ਚੂਹਾ ਦੱਸੋ, ਚੂਹਾ ਸਵਾਰੀ। ਉਹ ਕਈ ਵਾਰੀ ਮੈਂ ਹੱਸਦਾ ਹੁੰਦਾ ਵੀ ਜਦੋਂ ਗਣੇਸ਼ ਚੂਹੇ ਤੇ ਬਹਿ ਜਾਂਦਾ, ਹੋਊ ਚੂਹੇ ਦਾ ਬਣਦਾ ਕੀ ਹੋਊ? ਚੂਹਾ ਤਾਂ ਫਿਰ ਆਈ ਕਹਿੰਦਾ ਹੋ ਵੀ ਇਹ ਰੱਬਾ, ਜਾਂ ਤਾਂ ਗਣੇਸ਼ ਨੂੰ ਚੱਕ ਲਾ ਜਾਂ ਮੈਨੂੰ ਚੱਕ ਲਾ। ਬੋਲੋ ਸਤਨਾਮ। ਔਖਾ ਹੀ ਬਹੁਤ ਹੁੰਦਾ। ਇੱਕ ਨੂੰ ਮੈਂ ਪੁੱਛ ਲਿਆ, ਹੱਸਦੇ ਨੇ, ਮੈਂ ਕਿਹਾ ਗਣੇਸ਼ ਚੂਹੇ ਤੇ ਚੜ੍ਹਦਾ ਕਿਵੇਂ ਹੋਊਗਾ? ਉਹ ਅਗਲਾ ਉਦੋਂ ਬਸ਼ਰਮ ਸੀ, ਉਹ ਮੈਨੂੰ ਕਹਿੰਦਾ ਭਾਈ ਸਾਹਿਬ ਪਲਾਥੀ ਮਾਰ ਕੇ ਬਹਿੰਦਾ ਹੋ। ਤਾਂ ਤੇ ਕਹਿਣ ਦਾ ਭਾਵ ਕਿ ਇਹ ਗੱਲਾਂ ਜਾਣੀ ਕਿ ਕਸੌਤੀ ਤੇ ਨਹੀਂ ਪੂਰੀਆਂ ਉਤਰਦੀਆਂ। ਜਿਵੇਂ ਕਿ ਕੋਈ ਕਈ ਕਥਾ ਕਹਾਣੀਆਂ ਪਿਛਲੀਆਂ ਆਉਂਦੀਆਂ, ਕਹਿੰਦੇ ਅਸ਼ਵਨੀ ਕੁਮਾਰ ਘੋੜੀ ਦੇ ਪੇਟ ਤੋਂ ਪੈਦਾ ਹੋਇਆ ਸੀ, ਦੱਸੋ ਘੋੜੀ ਤੋਂ? ਇਹ ਕਦੇ ਹੋ ਸਕਦਾ? ਤਾਂ ਤੇ ਇੱਦਾਂ ਦੀਆਂ ਬੜੀਆਂ ਹੀ ਜਾਣੀ ਕਿ ਗੱਲਾਂ ਧਰਮ ਦੇ ਨਾਂ ਤੇ, ਬੜੇ ਜਾਣੀ ਕਿ ਕਰਮ ਕਾਂਡ, ਬੜੇ ਕੂੜ ਕਵਾੜ ਗੱਲਾਂ ਚੱਲਦੀਆਂ। ਹੁਣ ਜਿਉਂਦੀਆਂ ਬੀਬੀਆਂ ਨੂੰ ਜਾਲ ਦਿੱਤਾ ਜਾਂਦਾ ਸੀਗਾ, ਜਦੋਂ ਕਿਸੇ ਬੀਬੀ ਦਾ ਪਤੀ ਚੜ੍ਹਾਈਆਂ ਕਰ ਦਿੰਦਾ, ਜਿਉਂਦੀ ਨੂੰ ਬੰਨ ਕੇ ਉਹਨੂੰ ਵੀ ਧਰਮ ਮੰਨ ਲਿਆ ਲੋਕਾਂ ਨੇ। ਲੈ ਦੱਸੋ, ਅਗਰ ਜੀ ਸਤੀ ਦੀ ਰਸਮ ਹੈ, ਬੀਬੀ ਸੁਰਗ ਨੂੰ ਜਾਂਦੀ ਹੈ ਪਤੀ ਦੇ ਨਾਲ, ਦੇਖ ਲਓ ਐਵੇਂ ਸੁਰਗਾਂ ਦੇ ਲਾਲਚ ਪਾ ਕੇ ਜਿਉਂਦੀਆਂ ਬੀਬੀਆਂ ਨੂੰ ਧਰਮ ਦੇ ਨਾਂ ਦੇ ਉੱਤੇ ਜਿਉਂਦੀਆਂ ਨੂੰ ਮਚਾਇਆ ਜਾਂਦਾ ਰਿਹਾ। ਹੁਣ ਤੁਸੀਂ ਆਪ ਵਿਚਾਰ ਕਰੋ ਵੀ ਧਰਮ ਹੈ ਇਹ? ਗੱਲ ਚੱਲੀ ਇੱਕੋ ਪੁਆਇੰਟ ਵਿਚਾਰ ਦੇ ਉੱਤੇ ਕਿ ਇਹ ਧਰਮ ਹੈ ਜੀ, ਜਿਉਂਦੀਆਂ ਬੀਬੀਆਂ ਨੂੰ ਤਾਂ ਜਲਾ ਦਿੱਤਾ, ਉਹ ਵੀ ਲੋਕਾਂ ਨੇ ਧਰਮ ਮੰਨ ਲਿਆ ਵੀ ਹਾਂਜੀ ਇਹ ਵੀ ਧਰਮ ਹੈ, ਸਤੀ ਦਾ ਸੁਣਦਾ ਨਾਮ ਦੇਤਾ ਉਸਨੂੰ। ਫੇਰ ਦੇਖੋ ਕਹਿੰਦੇ ਕੀੜਾ ਮਾਰਨਾ ਪਾਪ ਹੈ, ਚਲੋ ਮੰਨ ਲੈਂਦੇ ਹਾਂ ਕੀੜਾ, ਤੇ ਸ਼ੂਦਰ ਸ਼ੂਦਰ ਕਹਿ ਕੇ ਮਨੁੱਖ ਦਾ ਖੂਨ ਪੀਤਾ ਗਿਆ, ਸ਼ੂਦਰ ਕਹਿ ਕੇ। ਕਹਿੰਦੇ ਜੇ ਸ਼ੂਦਰ ਰਾਮ ਨਾਮ ਸੁਣਦਾ ਥਿਆ ਗਿਆ ਕੰਨ ਬੰਦ ਕਰ ਦਿਓ, ਜੇ ਕਹਿੰਦੇ ਰਾਮ ਨਾਮ ਜਪਦਾ ਥਿਆ ਗਿਆ ਜੀਭ ਕੱਟ ਦਿਓ, ਹੋਰ ਬੜਾ ਕੁਝ। ਮਨੁੱਖ ਨਾਲ ਸ਼ੂਦਰ ਕਹਿ ਕੇ ਕਿੰਨਾ ਧੱਕਾ ਕੀਤਾ ਗਿਆ, ਕੀੜਾ ਮਾਰਨਾ ਤਾਂ ਪਾਪ ਹੈ, ਇਹਦਾ ਮਤਲਬ ਬੰਦੇ ਨਾਲ ਧੱਕਾ ਕਰਨਾ ਜਾਇਜ਼ ਹੈ। ਬੋਲੋ ਸਤਨਾਮ। ਉਹਨੂੰ ਸ਼ੂਦਰ ਕਹਿ ਕੇ, ਬੰਦੇ ਨੂੰ ਉਤਾੜ ਦਿੱਤਾ ਗਿਆ ਸ਼ੂਦਰ ਕਹਿ ਕੇ, ਮਨੁੱਖ ਦਾ ਖੂਨ ਪੀਤਾ ਜਾ ਰਿਹਾ ਸ਼ੂਦਰ ਸ਼ੂਦਰ ਕਹਿ ਕੇ, ਤੇ ਕੀੜਾ ਮਾਰਨਾ ਪਾਪ।
ਦੇਖੋ ਇਹ ਕੁਝ ਵੀ ਧਰਮ ਦੇ ਨਾਂ ਤੇ ਹੋਇਆ ਨਾ, ਇੱਦਾਂ ਯਾਨੀ ਕਿ ਬੜਾ ਹਰ ਗੱਲ ਨੂੰ ਤੁਸੀਂ ਵਿਚਾਰ ਕਰੋ ਵੀ ਕੀ ਇਹ ਧਰਮ ਹੈ। ਹੁਣ ਤੁਸੀਂ ਆਪ ਸੋਚ ਲਓ ਇਸ ਗੱਲ ਨੂੰ ਵੀ ਕੀ ਇਹ ਧਰਮ ਹੈ। ਧਰਮ ਤਾਂ ਇੱਕੋ ਹੀ ਹੈ ਸੱਚ। ਸੁਖਮਨੀ ਸਾਹਿਬ ਚ ਧਰਮ ਦੀ ਪਰਿਭਾਸ਼ਾ ਕੀ ਦਿੱਤੀ ਹੈ, ਸਰਵ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਇੱਕੋ ਹੀ ਧਰਮ ਹੈ, ਪਰਮੇਸ਼ਵਰ ਦਾ ਨਾਮ ਜਪੋ ਤੇ ਪਵਿੱਤਰ ਕਰਮ, ਕੋਈ ਮਾੜਾ ਕੰਮ ਨਾ ਕਰੋ। ਕਰਮ ਕਿਵੇਂ ਕੀਤੇ ਜਾਂਦੇ, ਜਿਵੇਂ ਅੱਖਾਂ ਨਾਲ ਅਸੀਂ ਵੇਖਦੇ ਹਾਂ, ਮਾੜਾ ਨਾ ਵੇਖੋ ਚੰਗਾ ਵੇਖੋ ਪਵਿੱਤਰ ਹੋ ਗਿਆ ਨਾ। ਕੰਨਾਂ ਨਾਲ ਸੁਣਦੇ ਹਾਂ ਅਸੀਂ, ਚੰਗੇ ਹੀ ਸੁਣੋ ਗੰਦੀਆਂ ਟੇਪਾਂ ਨਾ ਸੁਣੋ, ਮਾੜੇ ਵਚਨ ਨਾ ਸੁਣੋ। ਹੱਥਾਂ ਨਾਲ ਕੰਮ ਕਰਦੇ ਹਾਂ, ਚੰਗਾ ਹੀ ਕੰਮ ਕਰੋ ਮਾੜਾ ਨਾ ਕਰੋ। ਪੈਰਾਂ ਨਾਲ ਤੁਰਦੇ ਹਾਂ, ਮਾੜੇ ਪਾਸੇ ਨਾ ਤੁਰੋ ਚੰਗੇ ਪਾਸੇ ਤੁਰੋ। ਜੀਵਨਾ ਬੋਲਦੇ ਹਾਂ, ਕੀ ਬੋਲੋ, ਗੁਰੂ ਦੀ ਬਾਣੀ ਪੜ੍ਹੋ, ਨਾਮ ਜਪੋ, ਤਾਂ ਤੇ ਇੱਦਾਂ ਹੀ ਪਵਿੱਤਰ ਕਰਮ ਹੋ ਗਿਆ ਨਾ। ਇਕੱਲੇ ਇਕੱਲੇ ਅੰਗ ਦਾ ਜਿਹੜਾ ਕਰਮ ਹੈ ਉਹਨੂੰ ਪਵਿੱਤਰ ਰੱਖੋ ਤੇ ਪਰਮੇਸ਼ਵਰ ਦਾ ਨਾਮ ਜਪੋ, ਇਹੀ ਧਰਮ ਦੀ ਪਰਿਭਾਸ਼ਾ ਹੈ। ਦੇਖੋ ਪੰਜਵੇਂ ਪਾਤਸ਼ਾਹ ਨੇ ਸੁਖਮਨੀ ਸਾਹਿਬ 'ਚ ਇਹੀ ਪਰਿਭਾਸ਼ਾ ਦਿੱਤੀ, ਉਹਨੂੰ ਯਾਦ ਕਰ ਲਓ। ਸਰਵ ਧਰਮ ਮੈਂ ਸ੍ਰੇਸ਼ਟ ਧਰਮ, ਸਾਰੇ ਧਰਮਾਂ 'ਚੋਂ ਸ੍ਰੇਸ਼ਟ ਧਰਮ ਹੈ ਕਿਹੜਾ, ਨਾਮ ਜਪਣਾ ਤੇ ਆਪਣੇ ਸਰੀਰ ਦੇ ਜਿੰਨੇ ਵੀ ਅੰਗ ਹੈ ਇਕੱਲੇ ਇਕੱਲੇ ਅੰਗ ਦੇ ਕਰਮ ਨੂੰ ਕਰਨੀ ਨੂੰ ਪਵਿੱਤਰ ਰੱਖਣਾ। ਅਸੀਂ ਕਰਮ ਕਰਦੇ ਹਾਂ ਨਾ, ਹੱਥਾਂ ਪੈਰਾਂ ਅੱਖਾਂ ਨਾਲ ਵੇਖਦੇ ਹਾਂ, ਕੰਨਾਂ ਨਾਲ ਸੁਣਦੇ ਹਾਂ, ਜੀਭ ਨਾਲ ਬੋਲਦੇ, ਇਹਨੂੰ ਪਵਿੱਤਰ ਕਰ ਲਓ। ਪਵਿੱਤਰ ਕਰੋ ਜੀਭ ਨੂੰ ਵੀ, ਅੱਖਾਂ ਨੂੰ ਵੀ, ਕੰਨਾਂ ਨੂੰ ਵੀ, ਹੱਥਾਂ ਪੈਰਾਂ ਨੂੰ ਵੀ ਪਵਿੱਤਰ ਰੱਖੋ ਤੇ ਪਰਮੇਸ਼ਵਰ ਦਾ ਨਾਮ ਜਪੋ। ਇਹ ਧਰਮ ਹੈ, ਇਹ ਧਰਮ ਤੇ ਇਹ ਜਿਹੜਾ ਧਰਮ ਦੇ ਨਾਮ ਦੇ ਉੱਤੇ ਦੇਖੋ ਫਿਰ ਕਿੰਨਾ ਕੁਝ, ਯਾਨੀ ਕਿ ਫਿਰ ਜੱਗ ਵਗੈਰਾ ਜੇ ਬੰਦਾ ਮਾਰਤਾ, ਕਹਿੰਦੇ ਨਰਮੇਧ ਜੱਗ, ਉਹ ਲੋੜਾ ਆ ਗਿਆ, ਬੰਦਾ ਮਾਰ ਕੇ ਜੱਗ ਹੁੰਦੇ ਰਹੇ ਇੱਥੇ, ਬੰਦਾ ਮਾਰਤਾ ਜੱਗ ਕਾਹਦਾ ਹੋ ਗਿਆ ਫਿਰ। ਜੇ ਘੋੜਾ ਮਾਰਤਾ ਕਹਿੰਦੇ ਅਸ਼ਮੇਧ ਜੱਗ, ਜੇ ਗੈਂਡਾ ਮਾਰਤਾ ਕਹਿੰਦੇ ਗੈਂਡਾ ਮੇਧ ਜੱਗ। ਧਰਮ ਹੈ ਇਹ, ਵਿਚਾਰ ਕਰੋ ਕਿ ਇਹ ਧਰਮ ਹੈ ਵੀ ਪੱਥਰ ਦੀ ਮੂਰਤੀ ਅੱਗੇ ਕਿਸੇ ਜਾਨਵਰ ਨੂੰ ਕੱਟ ਦੇਣਾ, ਵਿਚਾਰ ਕਰੋ। ਤਾਂ ਤੇ ਗੁਰੂ ਜੀ ਬਾਣੀ ਦੇ ਵਿੱਚ ਇਹ ਕੀ ਵਿਚਾਰ ਦਿੰਦੇ ਨੇ, ਕਹਿੰਦੇ ਸਰਜੀਓ ਕੱਟੇ ਨਿਰਜੀਓ ਪੂਜੇ। ਕਿੰਨੇ ਕਮਾਲ ਦੀ ਗੱਲ ਹੈ ਕਿ ਨਿਰਜਿੰਦ ਪੱਥਰ ਦੀ ਮੂਰਤੀ ਨੂੰ ਪੂਜਦਾ, ਪੱਥਰ ਦੀ ਮੂਰਤੀ ਦੇ ਅੱਗੇ ਕਿਸੇ ਜਿਉਂਦੇ ਜਾਨਵਰ ਨੂੰ ਕੱਟ ਰਿਹਾ ਹੈ। ਬੋਲੋ ਸਤਨਾਮ। ਵਿਚਾਰ ਕਰੋ, ਜਿਉਂਦੇ ਜਾਨਵਰ ਨੂੰ ਕਿਸੇ ਨੂੰ ਕੱਟਿਆ ਜਾ ਰਿਹਾ ਬਲੀ ਦੇਣ ਦੇ ਨਾਂ ਦੇ ਉੱਤੇ, ਪੱਥਰ ਦੀ ਮੂਰਤੀ ਨੂੰ ਪੂਜਿਆ ਜਾ ਰਿਹਾ, ਜਾਨਵਰ ਨੂੰ ਕੱਟਿਆ ਜਾ ਰਿਹਾ, ਜਿਉਂਦੀ ਚੀਜ਼ ਨੂੰ ਮਾਰਿਆ ਜਾ ਰਿਹਾ, ਨਿਰਜਿੰਦ ਚੀਜ਼ ਨੂੰ ਪੂਜਿਆ ਜਾ ਰਿਹਾ। ਸਰਜੀਓ ਕੱਟੇ ਨਿਰਜੀਓ ਪੂਜੇ। ਵਿਚਾਰ ਕਰੋ, ਗਲਤ ਹੈ ਨਾ ਇਹ, ਇਹ ਧਰਮ ਤਾਂ ਨਾ ਹੋਇਆ ਫਿਰ। ਇਹ ਧਰਮ ਕੀ ਹੋਇਆ ਵੀ ਜਿਉਂਦੀ ਚੀਜ਼ ਤਾਂ ਮਾਰ ਦਿੱਤੀ ਤੇ ਨਿਰਜਿੰਦ ਚੀਜ਼ ਨੂੰ ਪੂਜ ਲਿਆ, ਇਹ ਧਰਮ ਹੈ ਨਹੀਂ ਹੈ? ਤਾਂ ਇਹ ਤਾਂ ਕੱਟੀ ਚੱਲੋ ਵਿਚਾਰ ਨਾ ਗੱਲ ਨੂੰ। ਸੱਚ ਉਹ ਸੁਣ ਸਕਦਾ ਜਿਹੜਾ ਨਿਰਪੱਖ ਹੈ, ਦਾਇਰਿਆਂ ਚ ਬੰਦ ਨਹੀਂ ਹੋਣਾ। ਧਰਮ ਇੱਕੋ ਹੀ ਹੈ ਸੱਚ, ਸੱਚ ਸਭਨਾ ਹੋਏ ਦਾਰੂ ਪਾਪ ਕੱਢਿਆ ਧੋਏ। ਤਾਂ ਤੇ ਰਹੋ ਵਿਚਾਰ, ਤਾਂ ਤੇ ਤੂੰ ਸਿੱਧ ਹੋ ਗਿਆ ਵੀ ਇਹ ਵੀ ਧਰਮ ਨਹੀਂ ਵੀ ਮੂਰਤੀਆਂ ਦੇ ਅੱਗੇ ਜਾਨਵਰਾਂ ਨੂੰ ਕੱਟੀ ਚੱਲੋ ਜਾਂ ਜਾਨਵਰ ਮਾਰ ਕੇ ਜੱਗ ਕਰਨੇ, ਇਹ ਕੋਈ ਧਰਮ ਨਹੀਂ। ਜਾਂ ਇੱਦਾਂ ਦਾ ਧਰਮ ਬਣਾਇਆ ਵੀ ਬ੍ਰਾਹਮਣ ਨੂੰ ਦਾਨ ਦੇਣੇ, ਧਰਮ ਹੈ ਨਹੀਂ? ਬਿਲਕੁਲ ਨਹੀਂ। ਦਾਨ ਯਾਨੀ ਕਿ ਅਧਿਕਾਰੀ ਵਿਅਕਤੀ ਨੂੰ ਦੇਣਾ ਧਰਮ ਹੈ। ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਲੋੜਵੰਦ ਦੀ ਸਹਾਇਤਾ ਕਰਨੀ, ਕੋਈ ਇੱਕ ਬੰਦਾ ਦਾਨ ਦਾ ਹੱਕਦਾਰ ਨਹੀਂ। ਪਰ ਧਰਮ ਦੇ ਨਾਮ ਦੇ ਉੱਤੇ ਇਹੀ ਸਿਖਾਇਆ ਗਿਆ ਵੀ ਦਾਨ ਬ੍ਰਾਹਮਣ ਨੂੰ ਦੇਣਾ, ਕੀ ਗੱਲ ਕਾਹਦੇ ਵਾਸਤੇ? ਤਾਂ ਤੇ ਦਾਨ ਲੋੜਵੰਦ ਨੂੰ, ਗੁਰਮਤ ਕੀ ਕਹਿੰਦੀ ਹੈ, ਅਕਲ ਹੀ ਕੀਚਾ ਦਾਨ, ਅਕਲ ਨਾਲ ਦਾਨ ਕਰਨਾ ਵੀ ਇਹ ਲੋੜਵੰਦ ਹੈ। ਜਾਂ ਐਸੇ ਥਾਂ ਵੀ ਇੱਥੇ ਦਾਨ ਜੋ ਦਿੱਤਾ ਪੈਸਾ ਚੰਗੇ ਢੰਗ ਨਾਲ ਵਰਤਿਆ ਜਾਊਗਾ, ਕਿਤੇ ਵੀ ਤੁਹਾਨੂੰ ਲੱਗਦਾ ਵੀ ਪੈਸੇ ਦੀ ਯੋਗ ਵਰਤੋਂ ਨਹੀਂ ਹੁੰਦੀ, ਉੱਥੇ ਨਹੀਂ ਤੁਸੀਂ ਦਾਨ ਦੇਣਾ। ਚਾਹੇ ਕੁਛ ਵੀ ਹੈ, ਚਾਹੇ ਮੈਂ ਸਿੱਧੀ ਗੱਲ ਕਹਾਂ, ਚਾਹੇ ਉਹ ਮੰਦਿਰ ਹੈ, ਚਾਹੇ ਗੁਰਦੁਆਰਾ, ਚਾਹੇ ਕੁਝ ਵੀ ਹੈ, ਜੇ ਕਿਤੇ ਗੁਰਦੁਆਰੇ ਲੱਗੇ ਵੀ ਇੱਥੇ ਪੈਸਾ ਸਹੀ ਢੰਗ ਨਾਲ ਵਰਤਦੀ ਨਹੀਂ ਕਮੇਟੀ, ਮੈਂ ਕਹੂੰਗਾ ਉੱਥੇ ਵੀ ਗੋਲਕ 'ਚ ਜਮਾ ਨਾ ਪਾਓ। ਬੋਲੋ ਸਤਨਾਮ। ਨਿਰਪੱਖ ਗੱਲ ਕਰਨੀ ਹੈ, ਨੋਟ ਕਰ ਲਿਓ। ਤਾਂ ਤੇ ਬਿਲਕੁਲ ਨਹੀਂ ਪਾਉਣ ਦੀ ਲੋੜ, ਫਿਰ ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਤੁਸੀਂ ਆਪ ਹੀ ਕਿਸੇ ਲੋੜਵੰਦ ਦੀ ਸਹਾਇਤਾ ਕਰੋ। ਤਾਂ ਤੇ ਇੱਦਾਂ ਗੁਰਮਤ ਯਾਨੀ ਕਿ ਹਰ ਥਾਂ ਨੂੰ ਹਰ ਗੱਲ ਦੇ ਵਿੱਚ ਵਿਚਾਰ ਹੈ, ਇੱਥੇ ਹਰ ਗੱਲ ਨੂੰ ਗੁਰੂ ਜੀ ਨੇ ਸੱਚ ਦੇ ਆਧਾਰ ਦੇ ਉੱਤੇ ਦੱਸਿਆ ਤੇ ਫਿਰ ਦਾਨ ਨੂੰ ਵੀ ਕਹਿ ਦਿੱਤਾ, ਅਕਲ ਨਾਲ ਦਾਨ ਕਰੋ ਭਾਈ, ਮਾਲਕ ਦਾ ਨਾਮ ਜਪੋ, ਮਾੜਾ ਕੰਮ ਕੋਈ ਨਾ ਕਰੋ, ਆਪਣੇ ਕਰਮ ਨੂੰ ਪਵਿੱਤਰ ਰੱਖੋ। ਜਿੰਨੇ ਕਰਮ ਕਾਂਡ ਨੇ ਧਰਮ ਦੇ ਨਾਂ ਤੇ, ਵਹਿਮ ਭਰਮ ਨੇ, ਇਹਨਾਂ ਦੀ ਵਿਚਾਰ ਕਰੋ। ਵਿਚਾਰ ਦੀ ਕਸੌਟੀ ਤੇ ਫੇਲ ਹੋ ਜਾਣਗੇ ਸਾਰੇ, ਵਿਚਾਰ ਦੀ ਕਸੌਟੀ ਤੇ ਸਾਰਾ ਕੁਝ ਫੇਲ ਹੋ ਜਾਵੇਗਾ। ਤਾਂ ਤੇ ਇੱਦਾਂ ਅਸੀਂ ਗੁਰੂ ਪਿਆਰਿਓ ਜੋ ਕੁਝ ਕਿਹਾ ਪਹਿਲਾਂ ਧਰਮ ਦੇ ਨਾਂ ਤੇ ਜਾਂ ਕਿਹਾ ਜਾ ਰਿਹਾ ਉਹਦੀ ਵਿਚਾਰ ਕਰਨੀ ਹੈ। ਤੇ ਜਦੋਂ ਅਸੀਂ ਵਿਚਾਰ ਕਰਾਂਗੇ ਨਾਲ ਤਾਂ ਸਾਨੂੰ ਪਤਾ ਲੱਗ ਜਾ। ਅਸੀਂ ਲੋਕ ਵਿਚਾਰ ਨਹੀਂ ਕਰਦੇ, ਅਸੀਂ ਲਕੀਰ ਦੇ ਫਕੀਰ ਹੋ ਜਾਂਦੇ ਹਾਂ। ਜੇ ਕਿਸੇ ਨੇ ਕਹਿ ਦਿੱਤਾ ਬੱਕਰਾ ਘੋੜਾ ਪਿੱਛੇ ਲੱਗ ਗਏ ਜਾਂ ਹੋਰ ਬੜੀਆਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ, ਤਾਂ ਇਹ ਛੱਡ ਦਿਓ,
ਇੱਦਾਂ ਧਰਮ ਨੂੰ ਤੁਸੀਂ ਇੱਦਾਂ ਕਰਮ ਕਾਂਡ ਨਾ ਬਣਾਓ। ਅਤੇ ਜਿਸ ਤਰ੍ਹਾਂ ਬਾਣੀ 'ਚ ਆਉਂਦਾ ਹੈ, ਮਨ ਹੱਠ ਬੁੱਧੀ ਕੀਤੀਆਂ, ਕੀਤੇ ਬੇਦ ਵਿਚਾਰ, ਕੀਤੇ ਬੰਧਨ ਜੀ ਕੇ, ਗੁਰਮੁਖ ਮੋਖ ਦੁਆਰ, ਸੱਚੋਂ ਓਹਰੇ ਸਭ ਕੋ ਉੱਪਰ ਸੱਚ ਆਚਾਰ। ਗੁਰੂ ਜੀ ਕਹਿੰਦੇ ਕਿੰਨੇ ਹੀ ਮਨ ਹੱਠ ਨੇ, ਮਨ ਹੱਠ ਕਿੰਨੇ ਦੁਨੀਆਂ, ਇਹ ਧਰਮ ਨਹੀਂ। ਮਨ ਹੱਠ ਕਿੰਨੀ, ਮਨ ਹੱਠ ਦੇ ਨਾਲ ਕੋਈ ਜਲ ਧਾਰੇ ਕਰਦਾ, ਕੋਈ ਧੂਣੇ, ਮਨ ਹੱਠ ਹੀ ਹੈ ਨਾ ਵੀ ਧੂਣੀਆਂ ਤਾਂ ਲਾ ਕੇ ਬਹਿ ਗਿਆ ਚਾਰ ਪੰਜਵੀਂ, ਕਹਿੰਦੇ ਸੂਰਜ ਧੂਣੇ ਉੱਤੇ ਚੱਲਦੀ ਹੈ ਜੇਠਾੜ ਦੇ ਵਿੱਚ, ਕੀ ਹੈ ਮਨ ਹੱਠ ਹੈ ਇਹ, ਸਰੀਰ ਨੂੰ ਕਸ਼ਟ ਦੇਣਾ ਕਾਹਦਾ ਧਰਮ ਹੈ ਇਹ। ਬਰਮੀ ਮਾਰੀ ਸੱਪ ਨਾ ਮੂਆ, ਸੱਪ ਦੀ ਖੱਡ ਪੁੱਟ ਕੇ ਸੱਪ ਨਹੀਂ ਮਰ ਜਾਂਦਾ। ਸਰੀਰ ਨੂੰ ਕਸ਼ਟ ਦੇਣੇ, ਮਨ ਦੇ ਹੱਠ ਨਾਲ ਜਲ ਧਾਰੇ ਕਰਨੇ, ਭੁੱਖਾ ਮਰਨਾ, ਨੰਗੇ ਪੈਰੀਂ ਫਿਰਨਾ, ਵਰ ਕੀ ਹੈ ਇਹ ਪਖੰਡ ਹੈ। ਗੁਰੂ ਜੀ ਕਹਿੰਦੇ ਪੱਗ ਉੱਪੇ ਤਾਣਾ ਆਪਣਾ ਕੀ ਆ ਕਮਾਉਣਾ, ਨੰਗੇ ਪੈਰੀ ਫਿਰਦਾ ਆਪਣਾ ਕੀਤਾ ਆਪ ਹੀ ਕਮਾਉਂਦਾ, ਆਪ ਕੰਡੇ ਖਾਂਦਾ, ਪੱਥਰਾਂ ਦੇ ਨੋਕਾਂ ਖਾਂਦਾ, ਤੁਰਿਆ ਫਿਰਦਾ, ਐਵੇਂ ਕੀ ਹੈ ਧਰਮ ਹੈ ਕੋਈ ਇਹ। ਤਾਂ ਤੇ ਪੱਗ ਉੱਪੇ ਤਾਣਾ ਆਪਣਾ ਕੀ ਆ ਕਮਾਉਣਾ, ਅਲਮਲ ਖਾਈ ਸਿਰ ਸ਼ਾਹੀ ਪਾਈ, ਮੂਰਖਾਂ ਦੇ ਪੱਤਕ ਵਾਈ, ਬਿਣ ਆਵੈ ਬਿਨਾਂ ਪਰਮੇਸ਼ਰ ਦੇ ਨਾਮ ਤੋਂ ਨਹੀਂ, ਬਿਨਾਂ ਵੈ ਸਥਾਏ ਨਾ ਪਾਈ ਰਹੇ ਵਿਵਾਣੀ, ਮੜੀ ਮਸਾਣੀ ਅੰਧ ਨਾ ਜਾਣਾ ਫਿਰ ਪਛਤਾਣੀ, ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ, ਆਸਨ ਦੇ ਸੇਤੇ ਨੇ ਕੇਵਲ ਹੋਮਿਆ ਸਭ ਜਲਾਏ। ਤਾਂ ਤੇ ਏਦਾਂ ਗੁਰੂ ਜੀ ਨੇ ਸਾਰਾ ਕੁਝ ਕੱਟ ਦਿੱਤਾ, ਕੋਈ ਨੰਗੇ ਪੈਰੀ ਫਿਰਨ ਨੂੰ ਧਰਮ ਮੰਨ ਰਿਹਾ, ਕੀ ਧਰਮ ਹੈ ਇਹ। ਜੇ ਨੰਗੇ ਪੈਰੀ ਫਿਰ ਕੇ ਰੱਬ ਮਿਲਦਾ ਹੋਵੇ ਧਰਮ ਹੋਵੇ, ਤਾਂ ਤੇ ਜਾਂ ਵਸਤਰ ਤਿਆਗੇ ਤੋਂ ਪਰਮੇਸ਼ਰ ਮਿਲਦਾ ਹੋਵੇ, ਤਾਂ ਤੇ ਨਗਨ ਫਿਰਤ ਜੋ ਪਾਈਆ ਯੋਗ ਬਣਕਾ ਮਿਰਗ ਮੁਕਤ ਸਾਹਿਬ, ਪਸ਼ੂ ਤਾਂ ਸਾਰੀ ਵਸਤਰਾਂ ਤੋਂ ਬਿਣੇ ਹੀ ਨੇ, ਫਿਰ ਬਣਕਾ ਮਿਰਗ ਮੁਕਤ ਸਾਹਿਬ ਹੋਤ, ਤਾਂ ਤੇ ਫਿਰ ਏਦਾਂ ਤਾਂ ਕੱਲੇ ਕੱਲੇ ਗੁਰੂ ਜੀ ਨੇ ਕੱਟ ਦਿੱਤੀ ਗੱਲ। ਬਿੰਦ ਰਾਖ ਜੋ ਤਰੀਏ ਭਾਈ ਖੁਸਰੇ ਕਿਉਂ ਨਾ, ਪਰਮਗਤ ਪਾਈ ਸੋਚੋ, ਖੁਸਰੇ ਕਿਉਂ ਨਾ ਪਰਮਗਤ ਪਾਈ। ਤਾਂ ਤੇ ਏਦਾਂ ਗੁਰਬਾਣੀ 'ਚ ਹਰ ਗੱਲ ਦੀ ਵਿਚਾਰ ਦਿੱਤੀ ਹੈ ਨਾ, ਹਰ ਗੱਲ ਦੀ ਗੁਰਬਾਣੀ ਦੇ ਵਿੱਚ ਵਿਚਾਰ ਹੈ ਵੀ ਭਾਈ ਹਰ ਗੱਲ ਨੂੰ ਵਿਚਾਰ ਕਰੋ, ਹਰ ਗੱਲ ਨੂੰ ਤੁਸੀਂ ਪਛਾਣੋ, ਤੇ ਧਰਮ ਦੇ ਨਾਂ ਤੇ ਬਹੁਤ ਕੁਝ ਕੂੜ ਕਵਾੜ ਹੁੰਦਾ, ਐਵੇਂ ਨਾ ਮੰਨ ਲਿਆ ਕਰੋ। ਰਹੋ ਵਿਚਾਰ ਗੱਲ ਚੱਲੀ ਸੀ ਕਿੱਥੇ, ਮਨ ਹੱਠ, ਜਿੰਨੇ ਵੀ ਮਨ ਦੇ ਹੱਠ ਹੈ ਇਹ ਤਾਂ ਐਵੇਂ ਹੈ, ਤਾਂ ਤੇ ਛੱਡ ਦਿਓ। ਮਨ ਹੱਥ ਬੁੱਧੀ ਕੀਤੀਆਂ, ਕਿੰਨੀਆਂ ਹੀ ਮਤਾਂ ਨੇ, ਕੋਈ ਕੁਛ ਕਹਿੰਦਾ, ਕੋਈ ਕੁਝ ਕਹਿੰਦਾ, ਕੋਈ ਕੁਝ ਕਹਿੰਦਾ, ਕਿਤੇ ਵੇਦ ਵਿਚਾਰ, ਕਿੰਨੀਆਂ ਵੇਦਾਂ ਦੀਆਂ ਵਿਚਾਰਾਂ, ਕਿਤੇ ਦਾਨ ਪੁੰਨ ਦੇ ਵਿਧਾਨ, ਕਿਤੇ ਜੱਗ ਕਰਨ ਦੇ ਵਿਧਾਨ, ਕਿਤੇ ਜਾਣੀ ਕਿ ਕਰਮ ਕਾਂਡਾਂ ਦੀਆਂ ਗੱਲਾਂ, ਪਤਾ ਨੀ ਕਿੰਨਾ ਕੁਛ ਹੈ, ਕਿੰਨੀਆਂ ਆਪਣੀ ਆਪਣੀ ਵਿਚਾਰਾਂ ਨੇ, ਸਭ ਦੀਆਂ ਰਲਦੀ ਇੱਕ ਦੂਜੇ ਨਾਲ ਕਿਸੇ ਦੀ ਨੀ। ਕਿਤੇ ਵੇਦ ਵਿਚਾਰ, ਕਿਤੇ ਬੰਧਨ ਜੀ ਕੇ, ਕਿੰਨੇ ਸਾਰੇ ਜੀ ਦੇ ਬੰਧਨ ਹੈ ਜਿੰਨੇ ਕਰਮ ਕਾਂਡ ਹੈ। ਗੁਰਮੁਖ ਮੁਖ ਦੁਆਰ, ਗੁਰੂ ਦੀ ਕਿਰਪਾ ਨਾਲ ਗੁਰੂ ਦੁਆਰਾ ਮੁਕਤੀ ਦਾ ਦਰਵਾਜ਼ਾ ਮਿਲਦਾ ਹੈ, ਸੱਚੋਂ ਓਹਰੇ ਸਭ ਕੋ। ਤੇ ਜਿੰਨੇ ਵੀ ਮਨ ਹੱਠ ਨੇ, ਜਿੰਨੀਆਂ ਮੱਤਾਂ ਨੇ, ਵੇਦਾਂ ਦੀਆਂ ਵਿਚਾਰਾਂ, ਜਿੰਨੇ ਕਰਮ ਕਾਂਡ, ਜੀ ਦੇ ਬੰਧਨ, ਇਹ ਸਭ ਜਾਣੀ ਕਿ ਸੱਚ ਤੋਂ ਓਰੇ ਹੈ, ਸੱਚ ਤੋਂ ਊਣੇ ਹੈ। ਇਹਨਾਂ ਵਿੱਚ ਸੱਚ ਨਹੀਂ, ਨਾ ਮਨ ਹੱਠ ਵਿੱਚ ਸੱਚ ਹੈ, ਨਾ ਜਾਣੀ ਕਿ ਕਰਮ ਕਾਂਡਾਂ ਵਿੱਚ ਸੱਚ ਹੈ, ਸੱਚ ਤੋਂ ਸਭ ਊਣੇ ਹੈ, ਸੱਚ ਤੋਂ ਸਭ ਥੱਲੇ ਹੈ। ਇਹ ਸੱਚੋਂ ਓਰੇ ਸਭ ਕੋ ਉੱਪਰ ਸੱਚ ਆਚਾਰ, ਸਾਰਿਆਂ ਤੋਂ ਉੱਪਰ ਗੱਲ ਹੈ ਗੁਰੂ ਦੀ ਸਿੱਖਿਆ ਲੈ ਕੇ ਸੱਚਾ ਸੁੱਚਾ ਜੀਵਨ ਜਿਉਣਾ। ਆਚਾਰ ਦਾ ਭਾਵ ਹੁੰਦਾ ਆਚਰਨ, ਪ੍ਰੈਕਟੀਕਲ ਜੀਵਨ ਸੱਚਾ ਸੁੱਚਾ ਹੋਵੇ, ਇਹ ਸਾਰਿਆਂ ਤੋਂ ਉੱਪਰ ਗੱਲ ਹੈ। ਬਾਕੀ ਸਾਰਾ ਕੁਝ ਸੱਚ ਤੋਂ ਥੱਲੇ ਹੈ, ਤੇ ਸਾਰੇ ਕਰਮ ਕਾਂਡ ਮਨਾ ਸੱਚ ਤੋਂ ਊਣੇ ਹੈ, ਇਹਨਾਂ ਦੇ ਵਿੱਚ ਸੱਚ ਨਹੀਂ। ਤੇ ਸੱਚ ਨੂੰ ਦ੍ਰਿੜ ਕਰਨਾ ਹੀ ਧਰਮ ਹੈ, ਇੱਕੋ ਧਰਮ ਦ੍ਰਿੜ ਹੈ ਸੱਚ ਕੋਈ, ਇੱਕੋ ਹੀ ਧਰਮ। ਤਾਂ ਤੇ ਪਿਆਰਿਓ, ਸੱਚ ਨੂੰ ਦ੍ਰਿੜ ਕਰੋ, ਹਰ ਗੱਲ ਨੂੰ ਵਿਚਾਰਿਆ ਕਰੋ, ਐਵੇਂ ਪਖੰਡੀਆਂ ਦੇ ਮਗਰ, ਚੇਲੇ ਚਾਟੜਿਆਂ ਦੇ ਮਗਰ, ਪਖੰਡੀ ਸਾਧਾਂ ਦੇ ਮਗਰ ਨਾ ਲੱਗਿਆ ਕਰੋ। ਗੁਰੂ ਦੀ ਬਾਣੀ ਜੋ ਨਿਰੋਲ ਸੱਚ ਹੈ, ਗੁਰੂ ਦੀ ਬਾਣੀ, ਬਾਣੀ ਗੁਰੂ, ਗੁਰੂ ਹੈ ਬਾਣੀ, ਤੇ ਬਾਣੀ ਹੀ ਗੁਰੂ ਦਾ ਸਰੂਪ ਹੈ। ਤਾਂ ਤੇ ਗੁਰੂ ਦੀ ਬਾਣੀ ਨਾਲ ਜੁੜੀਏ, ਆਪਣਾ ਜੀਵਨ ਬਣਾਈਏ। ਇੱਥੋਂ ਤੱਕ ਵਿਚਾਰ ਕੀਤੀ ਆਪਾਂ ਗੁਰਮਤਿ ਦੇ ਵਿੱਚੋਂ, ਸਿੱਖੀ ਸਿੱਖਿਆ ਗੁਰ ਵਿਚਾਰ, ਇਸ ਨੂੰ ਆਧਾਰ ਬਣਾ ਕੇ ਇੱਦਾਂ ਅਸੀਂ ਜਾਣੀ ਕਿ ਜੁੜਨਾ ਹੈ ਵਿਚਾਰ ਦੁਆਰਾ। ਰਹੋ ਵਿਚਾਰ, ਆਓ ਹੁਣ ਜਿੰਨਾ ਸਮਾਂ ਬਾਕੀ ਹੈ ਉਨੇ ਸਮੇਂ ਦੇ ਵਿੱਚ ਗੁਰ ਇਤਿਹਾਸ ਦੇ ਵਿੱਚੋਂ ਕੁਝ ਵਿਚਾਰਾਂ। ਆਓ ਅੱਜ ਗੁਰ ਇਤਿਹਾਸ ਦੇ ਵਿੱਚੋਂ ਲਗਾਤਾਰ ਤਿੰਨ ਦਿਨ ਆਪਾਂ ਕੋਸ਼ਿਸ਼ ਕਰਾਂਗੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਦੇ ਵਿੱਚੋਂ ਸਾਖੀਆਂ ਰਾਹੀਂ ਸਿੱਖਿਆ ਲੈਣੀ ਹੈ। ਹੁਣ ਤੱਕ ਆਪਾਂ ਗੁਰਬਾਣੀ 'ਚੋਂ ਸਿੱਖਿਆ ਲਈ ਹੈ, ਕਿਉਂ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ ਨੇ। ਗੁਰ ਇਤਿਹਾਸ ਦੇ ਵਿੱਚੋਂ ਜੋ ਅਸੀਂ ਸਾਖੀ ਪੜ੍ਹਦੇ ਹਾਂ, ਸਾਖੀ ਦੀ ਡੂੰਘਾਈ ਵਿੱਚ ਜਾਣਾ ਹੁੰਦਾ, ਕਹਾਣੀਆਂ ਦੀ ਤਰ੍ਹਾਂ ਨਹੀਂ ਪੜ੍ਹਨਾ। ਬਹੁਤ ਲੋਕ ਹੈ ਆਪਾਂ ਜਿਹੜਾ ਬਾਣੀ ਨੂੰ ਤੋਤਾ ਰੱਟ ਪੜ੍ਹ ਲੈਂਦੇ ਹਾਂ, ਇਤਿਹਾਸ ਨੂੰ ਕਹਾਣੀਆਂ ਦੇ ਤੌਰ 'ਤੇ ਪੜ੍ਹ ਲੈਂਦੇ ਹਾਂ। ਤੋਤਾ ਰੱਟ ਤਾਂ ਸਮਝੋ ਨਾ, ਤੋਤਾ ਰੱਟ, ਤੋਤਾ ਰੱਟ ਕਿਉਂ ਕਿਹਾ ਜਾਂਦਾ? ਜੇ ਅਸੀਂ ਭਾਵਾਂ ਨੂੰ ਨਾ ਸਮਝੀਏ, ਉਹਦੇ ਤੱਕ ਜੀਵਨ ਨਾ ਜਿਉਈਏ,
ਤੋਤਾ ਰੱਟ ਤਾਂ ਕਿਹਾ ਜਾਂਦਾ ਭਾਈ ਜਿਹੜਾ ਤੋਤਾ ਹੁੰਦਾ ਨਾ ਤੋਤੇ ਦੀ ਜਿਹੜੀ ਜੀਵ ਹੈ ਬੰਦੇ ਦੀ ਜੀਵ ਨਾਲ ਰਲਦੀ ਮਿਲਦੀ ਹੈ। ਕਿਉਂ ਕਿਹਾ ਸੁਣਿਓ, ਤੋਤਾ ਹਰ ਇੱਕ ਸ਼ਬਦ ਬੋਲ ਸਕਦਾ ਜਿਹੜਾ ਬੰਦੇ ਦੀ ਜਵਾਨ ਬੋਲ ਸਕਦੀ ਹੈ। ਤੋਤੇ ਨੂੰ ਤੁਸੀਂ ਕੋਈ ਵੀ ਸ਼ਬਦ ਬੋਲਣਾ ਸਿਖਾ ਸਕਦੇ ਹੋ, ਜੋ ਸ਼ਬਦ ਬੰਦਾ ਬੋਲ ਸਕਦਾ ਜੀਵ ਨਾਲ ਉਹ ਸ਼ਬਦ ਤੋਤਾ ਵੀ ਬੋਲ ਸਕਦਾ। ਤੋਤੇ ਦੀ ਜੀਵ ਤੇ ਬੰਦੇ ਦੀ ਜੀਵ ਇੱਕੋ ਜੀ ਹੈ, ਪਰ ਇੱਕ ਫਰਕ ਕੀ ਹੈ ਕਿ ਤੋਤੇ ਨੂੰ ਤੁਸੀਂ ਕੋਈ ਮਰਜ਼ੀ ਸ਼ਬਦ ਬੋਲਣ ਤਾਂ ਸਿਖਾ ਸਕਦੇ ਹੋ, ਪਰ ਤੁਸੀਂ ਤੋਤੇ ਨੂੰ ਨਾ ਤਾਂ ਸ਼ਬਦ ਦਾ ਭਾਵ ਸਿਖਾ ਸਕਦੇ ਹੋ, ਨਾ ਉਸ ਸ਼ਬਦ ਦੇ ਭਾਵ ਮੁਤਾਬਕ ਜਿਉਣਾ ਸਿਖਾ ਸਕਦੇ ਹੋ। ਤੋਤੇ ਨੂੰ ਸ਼ਬਦ ਦਾ ਭਾਵ ਨਹੀਂ ਸਿਖਾਇਆ ਜਾ ਸਕਦਾ, ਬੋਲਣਾ ਸਿਖਾਇਆ ਜਾ ਸਕਦਾ ਕੇਵਲ। ਜਿਵੇਂ ਉਦਾਹਰਣਾਂ ਗੱਲ ਸਮਝ ਆ ਜੂ, ਮੰਨ ਲਓ ਤੋਤੇ ਨੂੰ ਪਿਛਲੇ ਸਮਿਆਂ ਦੇ ਵਿੱਚ ਪੜ੍ਹਾਉਂਦੇ ਹੁੰਦੇ, ਆਰਾਮ ਰੱਖਦੇ ਹੁੰਦੇ ਪਿੰਜਰੇ ਦੇ ਵਿੱਚ, ਅੱਜ ਕੱਲ੍ਹ ਤਾਂ ਹੁਣ ਰਿਵਾਜ਼ ਨਹੀਂ ਰਿਹਾ। ਫਿਰ ਉੱਥੇ ਪੜ੍ਹਾ ਦਿੱਤਾ ਨਾ ਤੋਤੇ ਨੂੰ ਇੱਕ, ਹੁਣ ਸਮਝੋ ਵੀ ਤੋਤਾ ਰੱਟ ਕੀ ਹੁੰਦੀ ਹੈ। ਤੋਤੇ ਨੂੰ ਪੜ੍ਹਾ ਦਿੱਤਾ ਜਾਂਦਾ ਗੰਗਾ ਰਾਮ ਚੂਰੀ ਖਾਣੀ ਹੈ, ਤੋਤੇ ਨੂੰ ਪੜ੍ਹਾ ਦਿੱਤਾ ਜਾਂਦਾ ਉਹ ਅੱਗੋਂ ਅੱਗੋਂ ਕੀ ਕਹਿੰਦੇ ਉਹਦੇ ਬੋਲਦਾ ਕੋਈ, ਉਹ ਕਹਿੰਦਾ ਹਾਂ ਖਾਣੀ ਹੈ। ਹੁਣ ਤੋਤਾ ਇਹ ਬੋਲਣ ਸਿੱਖ ਗਿਆ ਵੀ ਹਾਂ ਖਾਣੀ ਹੈ, ਤੁਸੀਂ ਇਹ ਨਾ ਕਦੇ ਸਮਝ ਜਾਓ ਵੀ ਤੋਤੇ ਨੂੰ ਪਤਾ ਵੀ ਹਾਂ ਕੀ ਹੁੰਦੀ ਹੈ ਖਾਣੀ ਕੀ ਹੁੰਦੀ ਹੈ, ਨਾ ਉਹਨੂੰ ਕੋਈ ਪਤਾ ਨਹੀਂ। ਉਹ ਤਾਂ ਤੋਤਾ ਰੱਖਿਆ ਉਹਨੂੰ ਜੋ ਪੜ੍ਹਾਤਾ ਬੋਲਣ ਸਿੱਖ ਗਿਆ, ਉਹਨੂੰ ਇਹਦਾ ਭਾਵ ਕੋਈ ਪਤਾ ਨਹੀਂ। ਜੇ ਪ੍ਰਤਿਆਉਣਾ ਹੋਵੇ ਤਾਂ ਤੋਤੇ ਨੂੰ ਕਹੋ ਗੰਗਾ ਰਾਮ ਚੂਰੀ ਖਾਣੀ ਹੈ, ਕਹੋ ਹਾਂ ਖਾਣੀ ਹੈ, ਤੁਸੀਂ ਚੂਰੀ ਪਾਤੀ, ਤੋਤਾ ਰੱਜ ਲਿਆ। ਫਿਰ ਕਹਿ ਦਿਓ ਗੰਗਾ ਰਾਮ ਚੂਰੀ ਖਾਣੀ ਹੈ, ਰੱਜਿਆ ਵੀ ਕਹੀ ਜਾਊਗਾ ਹਾਂ ਖਾਣੀ ਹੈ, ਬੋਲੋ ਸਤਨਾਮ, ਕਿਉਂਕਿ ਉਹਨੂੰ ਕੋਈ ਪਤਾ ਉਹਦਾ ਤੋਤਾ ਰੱਟ ਹੈ ਉਹਦੀ। ਜੇ ਤੁਸੀਂ ਉਹਨੂੰ ਪੜ੍ਹਾ ਤਾਂ ਨਹੀਂ ਖਾਣੀ ਹੈ, ਚੱਲ ਮੰਨ ਲਓ ਦੂਜਾ ਭਾਵ ਸਮਝ ਆ ਜਾਂਦੀ ਹੈ ਗੱਲ, ਜੇ ਉਹਨੂੰ ਪੜ੍ਹਾ ਦਿਓ ਵੀ ਨਹੀਂ ਖਾਣੀ ਹੈ, ਇਹ ਪੜ੍ਹਾ ਦਾ ਤੁਸੀਂ ਵੀ ਜਦੋਂ ਕਿਹਾ ਗੰਗਾ ਰਾਮ ਚੂਰੀ ਖਾਣੀ ਹੈ, ਤੋਤੇ ਨੇ ਕਹਿਣਾ ਨਹੀਂ ਖਾਣੀ ਹੈ, ਉਹ ਤਾਂ ਉਹਦਾ ਤੋਤਾ ਰੱਟ ਹੈ, ਉਹ ਕਹੀ ਚਲੋ ਨਹੀਂ ਖਾਣੀ ਹੈ, ਉਹ ਭਾਵ ਕੋਈ ਨਹੀਂ ਪਤਾ। ਤੁਸੀਂ ਕਹੋ ਗੰਗਾ ਰਾਮ ਚੂਰੀ ਖਾਣੀ ਹੈ, ਭੁੱਖਾ ਮਰਦਾ ਵੀ ਕਹੀ ਜਾਊਗਾ ਨਹੀਂ ਖਾਣੀ ਹੈ, ਬੋਲੋ ਸਤਨਾਮ, ਉਹਨੂੰ ਕੋਈ ਪਤਾ ਨਹੀਂ ਵੀ ਹੁਣ ਉਹਨੂੰ ਭੁੱਖ ਲੱਗੀ ਹੈ, ਹੁਣ ਮੈਂ ਕਹਾਂ ਵੀ ਹਾਂ ਖਾਣੀ ਹੈ, ਜਦੋਂ ਮੈਨੂੰ ਭੁੱਖ ਨਹੀਂ ਲੱਗੀ ਉਦੋਂ ਕਹਾਂ ਨਹੀਂ ਖਾਣੀ। ਇਹ ਕਦੇ ਵੀ ਨਹੀਂ ਹੋ ਸਕਦਾ, ਤੋਤਾ ਸ਼ਬਦ ਦੇ ਭਾਵ ਮੁਤਾਬਕ ਕਦੇ ਵੀ ਜਿਉਣਾ ਸਿੱਖ ਨਹੀਂ ਸਕਦਾ, ਤੋਤਾ ਕਦੇ ਵੀ ਸ਼ਬਦ ਦਾ ਭਾਵ ਨਹੀਂ ਸਿੱਖ ਸਕਦਾ। ਤੇ ਜੇ ਪਿਆਰਿਓ ਅਸੀਂ ਗੁਰੂ ਦੇ ਭਾਵਾਂ ਨੂੰ ਨਹੀਂ ਸਮਝੇ, ਗੁਰੂ ਦੇ ਭਾਵਾਂ ਨੂੰ ਬੋਲੀ ਤਾਂ ਜਾਂਦੇ ਹਾਂ ਪਰ ਗੁਰੂ ਦੇ ਭਾਵਾਂ ਨੂੰ ਸਮਝਦੇ ਨਹੀਂ, ਗੁਰੂ ਦੇ ਭਾਵਾਂ ਮੁਤਾਬਕ ਜਿਉਂਦੇ ਨਹੀਂ, ਬਸ ਫਿਰ ਤਾਂ ਬਹੁਤ ਦੁਨੀਆ ਜੋ ਸਤਪੁਰਸ਼ਾਂ ਦੇ ਬਚਨਾਂ ਨੂੰ ਤੋਤਾ ਰੱਟ ਲਾ ਕੇ ਤੁਰ ਜਾਂਦੀ ਹੈ। ਬੋਲੋ ਸਤਨਾਮ, ਸਮਝ ਲਿਓ ਗੱਲ ਨੂੰ, ਰਹੋ ਵਿਚਾਰ ਤਾਂ ਤੇ ਬਾਣੀ ਨੂੰ ਸਮਝਣਾ। ਜਿਸ ਤਰ੍ਹਾਂ ਆਪਾਂ ਹੁਣ ਤੱਕ ਥੋੜੀ ਵਿਚਾਰ ਕੀਤੀ ਹੈ ਬਾਣੀ ਦੀ, ਉਸ ਭਾਵ 'ਚ ਫਿਰ ਜਿਉਣਾ ਜ਼ਰੂਰੀ ਹੈ। ਅੱਜ ਇੱਕੋ ਵਿਚਾਰ ਕੀਤੀ ਸੀ ਆਪਾਂ ਵੀ, ਇੱਕ ਦਾ ਆਸਰਾ ਲੈਣਾ ਹੈ ਬਸ, ਹੋਰ ਨਹੀਂ ਕਿਸੇ ਨੂੰ ਮੰਨਣਾ। ਅਗਲਾ ਸਬਜੈਕਟ ਕੱਲ੍ਹ ਨੂੰ ਵਿਚਾਰਾਂਗੇ ਬਾਣੀ 'ਤੇ। ਆਓ ਹੁਣ ਗੁਰ ਇਤਿਹਾਸ ਦੀਆਂ ਸਾਖੀਆਂ, ਸਾਖੀਆਂ ਕਹਾਣੀਆਂ ਨਹੀਂ, ਸਾਖੀ ਦੀ ਸਿੱਖਿਆ ਨੂੰ ਸਾਖਿਆਤ ਕਰਨਾ ਤਾਂ ਤੇ ਫਿਰ ਉਹਦੇ ਮੁਤਾਬਕ ਅਸੀਂ ਸਿੱਖਿਆ ਲੈਣੀ ਹੈ। ਆਓ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਜੀਵਨ ਨਾਲ ਸੰਬੰਧਿਤ ਸਾਖੀਆਂ। ਆਪ ਜੀ ਨੇ ਸੁਣਿਆ ਹੋਵੇਗਾ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇੱਕ ਵਾਰ ਕਿਤੇ ਲੇਟੇ ਹੋਏ ਹੈ, ਕਹਿੰਦੇ ਮੁੱਖ ਦੇ ਉੱਤੇ ਧੁੱਪ ਪੈਣੀ ਸ਼ੁਰੂ ਹੋ ਗਈ ਤੇ ਸੱਪ ਨੇ ਛਾਂ ਕੀਤੀ। ਇਹ ਸਾਖੀ ਹੈ। ਹਾਂਜੀ, ਇਹ ਕੌਤ ਕਿਵੇਂ ਵਰਤਿਆ, ਪਰ ਇਹਦੇ ਪਿੱਛੇ ਬਹੁਤ ਵੱਡੀ ਗੱਲ ਹੈ, ਸੱਪ ਦੀ ਛਾਂ। ਹੁਣ ਇਹ ਸਾਖੀ ਹੈ ਤਾਂ ਜੇ ਇੰਨੀ ਪੜ੍ਹ ਕੇ ਹਟ ਗਏ ਵੀ ਫਿਰ ਕੀ ਗੱਲ ਬਣੀ, ਪੱਲੇ ਕੀ ਪਿਆ? ਇਹ ਕੋਈ ਕਹਾਣੀ ਤਾਂ ਹੈ ਨਹੀਂ ਵੀ ਗੁਰੂ ਨਾਨਕ ਸਾਹਿਬ ਜੀ ਇੱਕ ਵਾਰੀ ਕਿਤੇ ਲੇਟੇ ਸੀ ਜੀ, ਮੁੱਖ ਦੇ ਧੁੱਪ ਪੈਣ ਲੱਗ ਗਈ ਜੀ, ਸੱਪ ਨਿਕਲਿਆ ਜੀ, ਸੱਪ ਨੇ ਛਾਂ ਕੀਤੀ ਜੀ, ਐਡੀ ਮੇਰੀ ਬਾਤ ਉੱਤੋਂ ਪੈ ਗਈ ਰਾਤ, ਇਹ ਕੋਈ ਬਾਤਾਂ ਨਹੀਂ। ਇਹਦੇ ਪਿੱਛੇ ਬਹੁਤ ਡੂੰਘੇ ਭਾਵ ਹੈ। ਆਓ ਹੁਣ ਇਹ ਸਾਖੀ ਨੂੰ ਆਪਾਂ ਸਮਝੀਏ। ਇਹ ਤਾਂ ਸਾਖੀ ਹੋ ਗਈ ਨਾ, ਦੇਖੋ ਦੇਖਣ ਨੂੰ ਛੋਟੀ ਸਾਖੀ ਹੈ, ਵੀ ਸੁਣਾ ਵੀ ਦਿੱਤੀ ਦੇਖੋ, ਪਰ ਇਹਦਾ ਅਰਥ ਬਹੁਤ ਵੱਡਾ, ਇਹਦੀ ਸਿੱਖਿਆ ਬਹੁਤ ਵੱਡੀ ਹੈ। ਆਓ ਹੁਣ ਸਾਖੀ ਨੂੰ ਸਮਝੀਏ। ਹੁਣ ਸੱਪ ਨੇ ਕੀਤੀ ਹੈ ਛਾਂ, ਕੀਤੀ ਹੈ ਨਾ, ਪਰ ਸੱਪ ਦਾ ਜਿਹੜਾ ਆਮ ਸੁਭਾਅ ਹੈ ਉਹ ਕੀ ਹੈ ਕਿ ਸੱਪ ਡੰਗ ਮਾਰਦਾ, ਪਰ ਹੁਣ ਕੀ ਕਰ ਰਿਹਾ, ਸੱਪ ਛਾਂ ਕਰ ਰਿਹਾ। ਸਿੱਖਿਆ ਕੀ ਦੇਣੀ ਚਾਹੁੰਦੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਾਨੂੰ? ਗੁਰੂ ਨਾਨਕ ਸਾਹਿਬ ਜੀ ਆਪਣੇ ਮਿਸ਼ਨ ਦਾ ਪ੍ਰਤੀਕ ਸਮਝਾ ਰਹੇ ਹੈ ਕਿ ਜਿਨ੍ਹਾਂ ਦੇ ਜੀਵਨ ਵਿੱਚ ਜ਼ਹਿਰੀ ਜ਼ਹਿਰ ਹੈ, ਜਿਨ੍ਹਾਂ ਦਾ ਸੱਪ ਵਰਗਾ ਜੀਵਨ, ਜਿਹੜੇ ਕੇਵਲ ਡੰਗ ਹੀ ਮਾਰਨ ਜਾਣਦੇ ਹੈ, ਉਹਨਾਂ ਤੋਂ ਵੀ ਛਾਂ ਦਾ ਕੰਮ ਲੈਣਾ, ਭਾਵ ਕਿ ਮਾੜੇ ਤੋਂ ਮਾੜੇ ਦਾ ਸੁਭਾਅ ਬਦਲਣਾ ਹੈ। ਬੋਲੋ ਸਤਨਾਮ। ਤੇ ਮਾੜੇ ਤੋਂ ਮਾੜੇ ਦਾ ਸੁਭਾਅ ਬਦਲਿਆ ਜਾ ਸਕਦਾ, ਮਾੜੇ ਤੋਂ ਮਾੜੇ ਦਾ ਸੁਭਾਅ ਬਦਲਿਆ ਜਾ ਸਕਦਾ। ਸੱਪ ਦੀ ਛਾਂ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਹੈ।
ਤੇ ਕਿੰਨਿਆਂ ਦੇ ਸੁਭਾਅ ਬਦਲੇ, ਭੂਮੀਆਂ ਚੋਰ ਸੱਪ ਹੈ, ਡੰਗ ਮਾਰਦਾ, ਰਾਤ ਨੂੰ ਡਾਕੇ ਮਾਰਦਾ, ਬਦਲਿਆ ਨਾ ਫਿਰ, ਕੌਡਾ ਭੀਰ ਬਦਲਿਆ ਨਾ, ਸੱਜਣ ਠੱਗ ਕਿੱਡਾ ਨਾਗ ਹੈ, ਸੱਪ ਹੈ, ਨਕਲੀ ਧਰਮਸ਼ਾਲਾ ਬਣਾਈ ਬੈਠਾ ਹੈ, ਤੇ ਫਿਰ ਕੀ ਲਿਆ ਨਾ, ਸੱਪ ਤੋਂ ਲਿਆ ਨਾ ਸ਼ਾਨ ਦਾ ਕੰਮ, ਸੱਜਣ ਠੱਗ ਜਿਹੜਾ ਮਨੁੱਖ ਦਾ ਕਾਤਲ ਸੀ, ਉਹਦਾ ਜੀਵਨ ਬਦਲ ਕੇ ਉਹ ਤੋਂ ਗੁਰਮਤ ਦੇ ਪ੍ਰਚਾਰ ਦਾ ਕੰਮ ਲੈ ਲਿਆ। ਬੋਲੋ ਸਤਨਾਮ। ਇਹ ਹੈ ਮੇਰੇ ਸਤਿਗੁਰੂ ਨਾਨਕ ਦਾ ਮਿਸ਼ਨ ਕਿ ਸੱਜਣ ਠੱਗ ਵਰਗਿਆਂ ਤੋਂ ਵੀ ਨਿਰਾਸ਼ ਨੀ ਮੇਰੇ ਗੁਰੂ ਜੀ। ਸੱਪ ਵਰਗਾ ਜੀਵਨ ਹੈ ਸੱਜਣ ਠੱਗ ਦਾ, ਪਰ ਮੇਰੇ ਸਤਿਗੁਰੂ ਜੀ ਆਸ਼ਾਵਾਦੀ ਹੈ। ਸੱਪ ਤੋਂ ਛਾਂ ਦਾ ਕੰਮ ਲੈਣ ਦਾ ਭਾਵ ਮਨੁੱਖ ਨੂੰ ਆਸ਼ਾਵਾਦੀ ਹੋਣਾ ਚਾਹੀਦਾ, ਨਿਰਾਸ਼ਾਵਾਦੀ ਹੋਣਾ ਚਾਹੀਦਾ, ਇਹਦਾ ਕੋਈ ਇਲਾਜ ਨਹੀਂ, ਇਹ ਨਹੀਂ ਸੁਧਰ ਸਕਦਾ ਹੁਣ, ਨਾ ਨਾ ਨਾ। ਗੁਰੂ ਜੀ ਕਹਿੰਦੇ ਸੱਪ ਤੋਂ ਵੀ ਛਾਂ ਦਾ ਕੰਮ ਲਿਆ ਜਾ ਸਕਦਾ, ਮਾੜੇ ਤੋਂ ਮਾੜੇ ਨੂੰ ਸੁਧਾਰ ਕੇ ਕੰਮ ਲਿਆ ਜਾ ਸਕਦਾ, ਮਾੜੇ ਤੋਂ ਮਾੜਾ ਵੀ ਸੁਧਰ ਸਕਦਾ, ਨਿਰਾਸ਼ ਨਹੀਂ ਹੋਣਾ ਚਾਹੀਦਾ ਕਿਸੇ ਵੀ ਮਾੜੇ ਤੋਂ, ਆਸ਼ਾਵਾਦੀ ਰਹਿਣਾ ਚਾਹੀਦਾ ਕਿ ਮਾੜੇ ਤੋਂ ਮਾੜਾ ਬੰਦਾ ਵੀ ਕਿਸੇ ਦਿਨ ਮਹਾਨ ਪੁਰਖ ਬਣ ਸਕਦਾ। ਬੋਲੋ ਸਤਨਾਮ। ਆਮ ਲੋਕ ਦਰਕਾਰ ਦਿੰਦੇ ਨੇ, ਇਹ ਤਾਂ ਮਾੜਾ, ਤਾਂ ਭੈੜਾ, ਠੱਗ ਹੈ, ਚੋਰ ਹੈ, ਬੈਲੀ ਹੈ, ਐਬੀ। ਗੁਰੂ ਜੀ ਕਹਿੰਦੇ ਨਹੀਂ, ਇਹ ਮਹਾਨ ਪੁਰਖ ਬਣ ਸਕਦਾ। ਇਹੀ ਦੇਖੋ, ਇਹ ਗੁਰੂ ਨਾਨਕ ਸਾਹਿਬ ਦਾ ਮਿਸ਼ਨ। ਪਿਛਲੇ ਸਮਿਆਂ ਵਿੱਚ ਸੁਣਦੇ ਹੁੰਦੇ ਸੀ ਆਪਾਂ